ਸਤਨਾਮ ਧੰਨਵਾਖੇ ਗੁਰੂ ਸਾਹਿਬ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਭਰੈ ਤਿੱਤੈ ਲਿਹੋ ਉਭਾਰ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਡੰਡੋਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਦੁਪਹਿਰ ਦੇ ਇਸ ਵਿਸ਼ੇਸ਼ ਗੁਰਮਤਿ ਸਮਾਗਮ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਗੁਰੂ ਤੇਗ ਬਹਾਦੁਰ ਜੀ ਮਹਾਰਾਜ ਹਜ਼ੂਰ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਇਹ ਦੋ ਹਫ਼ਤਿਆਂ ਦੇ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਸਤਿਗੁਰੂ ਗੁਰੂ ਤੇਗ ਬਹਾਦੁਰ ਜੀ ਨੇ ਆਪਣੀ ਰਹਿਮਤ ਵਰਸਾ ਕੇ ਸਾਨੂੰ ਸਾਰਿਆਂ ਨੂੰ ਆਪਣੇ ਸ਼ਬਦ ਦੀ ਵਿਚਾਰ ਸ਼ਬਦ ਦਾ ਪਾਠ ਕੀਰਤਨ ਸਰਵਣ ਕਰਨ ਦੀ ਦਾਤ ਬਖਸ਼ੀ ਹੈ। ਆਪ ਜੀ ਨੂੰ ਪ੍ਰਬੰਧਕ ਵੀਰਾਂ ਵੱਲੋਂ ਅਨਾਉਂਸ ਵੀ ਜੋ ਕੀਤਾ ਗਿਆ ਹੈ ਮੈਂ ਵੀ ਅਰਜ਼ ਕਰਾਂਗਾ। ਗੁਰਮੁਖੋ ਸੱਚ ਇਹ ਵੇ ਉਸ ਵਕਤ ਇਸ ਵੇਲੇ ਉੱਥੇ ਸਵਾਸਾਂ ਦੀ ਲੋੜ ਹੈ। ਬਿਮਾਰੀ ਤਾਂ ਹੈ, ਮੈਨੂੰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਬੰਗਲਾ ਸਾਹਿਬ ਤੋਂ ਫੋਨ ਆਇਆ, ਕਹਿੰਦੇ ਆ ਭਾਈ ਸਾਹਿਬ ਕੋਵਿਡ ਤਾਂ ਹੈ ਪਰ ਮੌਤਾਂ ਯਾਦੀਆਂ ਆਕਸੀਜਨ ਤੋਂ ਬਿਨਾਂ ਹੋ ਰਹੀਆਂ ਨੇ, ਆਪ ਉਪਰਾਲਾ ਕਰੋ। ਸਿੱਖ ਨੂੰ ਸਤਿਗੁਰੂ ਨੇ ਬੜਾ ਹਿਰਦਾ ਵਿਸ਼ਾਲ ਦਿੱਤਾ ਹੈ। ਸੱਚ ਇਹ ਵੀ ਕਦੀ ਕਿਸੇ ਦਾ ਮਾੜਾ ਮੰਗਦਾ ਹੀ ਨਹੀਂ। ਆਪ ਜ਼ਰੂਰ ਪ੍ਰਬੰਧਕ ਵੀਰਾਂ ਦਾ ਸਹਿਯੋਗ ਕਰਿਓ। ਆਓ ਆਪਾਂ ਅੱਜ ਸ਼ਬਦ ਦੀ ਵਿਚਾਰ ਨਹੀਂ ਰੱਖੀ, ਕਰਾਂਗੇ ਤਾਂ ਹਜ਼ੂਰ ਦੀ ਬਾਣੀ ਦੀ ਵਿਚਾਰ ਹੀ, ਪਰ ਲੜੀਵਾਰ ਵਿਚਾਰ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਪਰਉਪਕਾਰ ਨੇ ਉਸ ਸੰਬੰਧੀ ਮੈਂ ਬੇਨਤੀ ਕਰ ਸਕਾਂ। ਆਪ ਜਿਤਨੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਸੁਭਾਏ ਮਾਨ ਹੋ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜ਼ੂਰ ਦਾ ਆਗਮਨ, ਸਤਿਗੁਰੂ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਤੋਂ 15 ਸਾਲ ਬਾਅਦ ਹੋਇਆ ਹੈ। ਸਵੇਰੇ ਵੀ ਅਰਜ ਕੀਤੀ 1606 ਨੂੰ ਗੁਰੂ ਅਰਜੁਨ ਦੇਵ ਮਹਾਰਾਜ ਸ਼ਹੀਦ ਹੁੰਦੇ ਆ, ਤੇ 1621 ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਗੁਰੂ ਅਰਜੁਨ ਦੇਵ ਦੀ ਸ਼ਹਾਦਤ ਤੋਂ 69 ਸਾਲ ਬਾਅਦ ਹੁੰਦੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹਨਾਂ ਲਈ ਜਿਵੇਂ ਹੁਣੇ ਡਾਕਟਰ ਸਾਹਿਬ ਨੇ ਵੀ ਸ਼ਬਦ ਵਰਤਿਆ ਖਿੰਦ ਦੀ ਚਾਦਰ, ਸੱਚ ਇਹ ਵੀ ਹਜ਼ੂਰ ਲਈ ਅਨੇਕਾਂ ਸ਼ਬਦਾਂ ਦੀ ਵਰਤੋਂ ਕੀਤੀ ਗਈ। ਉਸ ਵਿੱਚ ਇੱਕ ਜਗ੍ਹਾ ਤੇ ਮੈਂ ਪੜ੍ਹਿਆ ਹੈ ਸਰਿਸ਼ਟ ਦੀ ਚਾਦਰ, ਇੱਕ ਜਗ੍ਹਾ ਤੇ ਸ਼ਬਦ ਵਰਤਿਆ ਧਰਮ ਦੀ ਚਾਦਰ। ਉਸ ਵਕਤ ਖਿੰਦ ਨੂੰ ਜ਼ਰੂਰਤ ਸੀ ਤੇ ਉਹ ਸ਼ਬਦ ਵਰਤਿਆ ਗਿਆ ਗੁਰੂ ਤੇਗ ਬਹਾਦਰ ਖਿੰਦ ਦੀ ਚਾਦਰ। ਥੋੜਾ ਜਿਹਾ ਅਸੀਂ ਪਿਛੋਕੜ ਜਾਵਾਂਗੇ, ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਾਂਗੇ ਤੇ ਆਉਣਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਔਰ ਸ਼ਹਾਦਤ ਤੱਕ ਆ ਪਾਵਾਂਗੇ। ਆਪ ਸਭ ਨੂੰ ਪਤਾ ਉਹਨਾਂ ਦੀ ਸ਼ਹਾਦਤ ਦਾ ਕਾਰਨ ਰਾਜ ਸੀ, ਜ਼ੁਲਮ ਸੀ ਤੇ ਧੱਕੇ ਨਾਲ ਜ਼ੋਰ ਜ਼ਬਰਦਸਤੀ ਲੋਕਾਂ ਨੂੰ ਤਬਦੀਲ ਕਰਕੇ ਉਸ ਵਕਤ ਦਾ ਹਾਕਮ ਇਸਲਾਮ ਵਿੱਚ ਲਿਆ ਰਿਹਾ ਸੀ ਤੇ ਉਸ ਵਿੱਚ ਖਾਸ ਕਰਕੇ ਤਿਲਕ ਜੰਯੂ, ਜਿਸ ਦੇ ਬਹੁਤ ਤਰਸਯੋਗ ਹਾਲਤ ਸੀ, ਕਿਉਂਕਿ ਕਿਸੇ ਹਿਸਟੋਰੀਅਨ ਦੇ ਸ਼ਬਦ ਨਹੀਂ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਬੋਲ ਨੇ, ਤਿਲਕ ਜੰਯੂ ਰਾਖਾ ਪ੍ਰਭ ਤਾਕਾ। ਉੱਥੇ ਹਜ਼ੂਰ ਨੇ ਦੋ ਸ਼ਬਦ ਵਰਤਿਆ, ਤਿਲਕ ਔਰ ਜੰਯੂ ਦੇ ਰਾਖੇ ਨੇ ਗੁਰੂ ਤੇਗ ਬਹਾਦਰ, ਪ੍ਰਭ ਸ਼ਬਦ ਵਰਤਿਆ ਹੈ ਤੇ ਨਾਲ ਕਿਹਾ ਕੀਨੋ ਬਡੋ ਕਲੂ ਮੈਂ ਸਾਕਾ, ਬੜਾ ਵੱਡਾ ਸਾਕਾ ਕੀਤਾ। ਇਹ ਵੀ ਅਸੀਂ ਅੱਗੇ ਕਥਾ ਚ ਵਾਚਾਂਗੇ। ਸਭ ਤੋਂ ਪਹਿਲੀ ਗੱਲ ਕਿ ਧਰਮ ਕੀ ਹੈ, ਧਰਮ ਕਿਸ ਨੂੰ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਜਦੋਂ ਅਸੀਂ ਧਰਮ ਸ਼ਬਦ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ, ਮੈਂ ਭੁੱਲਾਂ ਨਾ, ਇਸ ਸ਼ਬਦ ਦੀ ਵਰਤੋਂ ਕੀਤੀ ਹੈ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਉੱਥੇ ਸ਼ਬਦ ਵਰਤਿਆ ਹੈ ਕਿ ਕੀ ਮੰਨੇ। ਉਹਦੇ ਅਖੀਰ ਵਿੱਚ ਗੁਰਦੇਵ ਕਹਿੰਦੇ ਨੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ, ਕਿ ਜਿਹੜਾ ਇਨਸਾਨ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਮੰਨ ਲੈਂਦਾ ਹੈ ਉਹਦੇ ਤੇ ਬਖਸ਼ਿਸ਼ ਕੀ ਹੁੰਦੀ ਹੈ। ਉਸ ਵਿੱਚ ਸਤਿਗੁਰੂ ਨੇ ਸ਼ਬਦ ਵਰਤਿਆ ਕਿ ਉਹਦੇ ਮਾਰਗ ਵਿੱਚ ਉਹਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਬਣ ਸਕਦਾ। ਸੱਚ ਇਹ ਵੀ ਉਹ ਪਰਮਾਤਮਾ ਦੀ ਦਰਗਾਹ ਵਿੱਚ ਪੱਤ ਨਾਲ ਇੱਜ਼ਤ ਨਾਲ ਜਾਂਦਾ ਹੈ। ਕੁਛ ਗੁਰਮੁਖ ਅਰਥ ਇਹ ਕਰਦੇ ਆ ਵੀ ਜਿਹੜਾ ਧਰਮ ਦੇ ਪੰਥ ਤੇ ਚੱਲਦਾ ਹੈ ਉਹ ਕਿਸੇ ਪਗਡੰਡੀ ਵੱਲ ਨਹੀਂ ਚੱਲਦਾ, ਜਿਹੜਾ ਸ਼ਾਹ ਮਾਰਗ ਤੇ ਚੱਲਦਾ ਹੈ ਹਾਈਵੇ ਤੇ ਚੱਲੇਗਾ। ਉਹ ਸ਼ਬਦ ਵਰਤ ਰਿਹਾ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਥ ਚੋਂ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ। ਪਗਡੰਡੀਆਂ ਤੇ ਨਹੀਂ ਚੱਲਦਾ, ਪੰਥ ਤੇ। ਜੇ ਇਹਦੇ ਅਰਥ ਇਉਂ ਵੀ ਕੀਤੇ ਕਈ ਵਿਦਵਾਨਾਂ ਕਿ ਉਹ ਕਿਸੇ ਪੰਥ ਤੇ ਕਿਸੇ ਹੋਰ ਮਾਰਗ ਤੇ ਨਹੀਂ ਚੱਲਦਾ, ਉਹਦਾ ਸੰਬੰਧ ਸਿੱਧਾ ਧਰਮ ਦੇ ਨਾਲ ਹੋ ਜਾਂਦਾ ਹੈ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਥ ਚੋਂ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਅਜੇ ਅਸੀਂ ਅੱਗੇ ਦੇਖਾਂਗੇ ਇਹ ਸ਼ਬਦ ਦੀ ਫਿਰ ਵਰਤੋਂ ਸਤਿਗੁਰੂ ਨੇ ਅੱਗੇ ਜਾ ਕੇ ਵੀ ਕੀਤੀ ਹੈ। ਇੱਕ ਜਗ੍ਹਾ ਤੇ ਜਦੋਂ ਅਸੀਂ ਪੰਚ ਪਰਵਾਨ ਵਾਲੀ ਪੌੜੀ ਪੜ੍ਹਦੇ ਹਾਂ ਉਸ ਵਿੱਚ ਸਤਿਗੁਰੂ ਨੇ ਸ਼ਬਦ ਵਰਤਿਆ, ਧੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਉੱਥੇ ਧਰਮ ਸ਼ਬਦ ਦੀ ਵਰਤੋਂ ਕੀਤੀ ਹੈ, ਉੱਥੇ ਹੋਰ ਵੀ ਸਪਸ਼ਟ ਕਰ ਦਿੱਤਾ। ਇੱਥੇ ਸਿਰਫ ਕਿਹਾ ਕਿ ਮੰਨੈ ਧਰਮ ਸੇਤੀ ਸੰਬੰਧ, ਉੱਥੇ ਹੋਰ ਖੋਲ ਦਿੱਤਾ ਵੀ ਧਰਮ ਕਰੁਣਾ ਵਿੱਚੋਂ ਪੈਦਾ ਹੋਇਆ ਹੈ, ਦਇਆ ਵਿੱਚੋਂ ਪੈਦਾ ਹੋਇਆ ਹੈ, ਦਇਆ ਧਰਮ। ਤੇ ਤੀਸਰਾ ਸ਼ਬਦ ਵਰਤਿਆ ਸੰਤੋਖ, ਕਿ ਅੱਜ ਜੋ ਕੋਈ ਧਰਤੀ ਜਾਂ ਜੋ ਕੁਝ ਬ੍ਰਹਿਮੰਡ ਖੰਡ ਟਿਕਿਆ ਹੈ ਦਰਅਸਲ ਹਜ਼ੂਰ ਕਹਿੰਦੇ ਨੇ ਧਰਮ ਦੇ ਆਸਰੇ ਹੀ ਟਿਕਿਆ ਹੈ। ਫਿਰ ਇਸ ਨੂੰ ਧਿਆਨ ਨਾਲ ਸੁਣਿਓ, ਇਹਨੂੰ ਅਰਥ ਸੰਪਰਦਾ ਦਾ ਨਹੀਂ ਕਰਨਾ। ਇਹ ਹਿੰਦੂ ਦੇ ਧਰਮ ਦੇ ਆਸਰੇ ਖਲੋਤਾ, ਇਹ ਸਾਡੇ ਆਸਰੇ ਖਲੋਤਾ, ਇਹ ਫਲਾਣੇ ਧਰਮ ਦੇ ਆਸਰੇ ਖਲੋਤਾ। ਪਿਆਰਿਓ ਚੇਤੇ ਰੱਖਿਓ, ਇਸ ਧਰਤੀ ਤੇ ਇਨਸਾਨ ਕਹਿਣ ਤਾਂ ਆਪਾਂ ਕਹਾਂਗੇ ਸੰਪਰਦਾਵਾਂ ਦੇ ਸਹਾਰੇ ਖਲੋਤਾ, ਤੇ ਜਿਸ ਧਰਤੀ ਦੇ ਉੱਤੇ ਮਨੁੱਖ ਨਾਂ ਦੀ ਜਾਤ ਹੀ ਕੋਈ ਨਹੀਂ ਉਹ ਕਿਵੇਂ ਖਲੋਤੀ ਹੋਈ ਹੈ? ਉਹਦਾ ਵੀ ਤਾਂ ਕੋਈ ਸਹਾਰਾ ਹੈ। ਹਜ਼ੂਰ ਨੇ ਸ਼ਬਦ ਵਰਤਿਆ, ਕਹਿਣ ਲੱਗੇ ਭਾਈ ਧੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਸੂਤਰ ਵਿੱਚ ਬੰਨਿਆ ਹੋਇਆ ਸੰਤੋਖ ਨਾਲ ਇਹਨੂੰ, ਸੰਤੋਖ ਦਰਤ ਉਹਦੇ ਹੁਕਮ ਵੀ ਜੋ ਕੁਝ ਚੱਲ ਰਿਹਾ ਹੈ, ਪਹਿਲਾਂ ਦਇਆ ਫਿਰ ਧਰਮ ਫਿਰ ਸੰਤੋਖ। ਇਸ ਤੋਂ ਅੱਗੇ ਜਦੋਂ ਅਸੀਂ ਪੜ੍ਹਦੇ ਹਾਂ ਇੱਕ ਸ਼ਬਦ ਹੋਰ ਵੀ ਸਤਿਗੁਰੂ ਨੇ ਵਰਤਿਆ, ਅਮੁੱਲ ਧਰਮ ਅਮੁੱਲ ਦੀਵਾਨ। ਅੱਗੇ ਸੋਦਰ ਦੇ ਸ਼ਬਦ ਵਿੱਚ ਵੀ ਧਰਮ ਲਫ਼ਜ਼ ਦੀ ਵਰਤੋਂ ਕੀਤੀ ਹੈ, ਗਾਵੈ ਰਾਜਾ ਧਰਮ ਦੁਆਰੇ। ਫਿਰ ਖਾਸ ਕਰਕੇ ਗੁਰੂ ਜੀ ਨੇ ਜਦੋਂ ਪੰਜ ਖੰਡ ਦਿੱਤੇ ਤੇ ਉਹਨਾਂ ਪੰਜਾਂ ਖੰਡਾਂ ਦੇ ਵਿੱਚ ਪਹਿਲਾ ਖੰਡ ਜਿਹੜਾ ਉਹ ਸਤਿਗੁਰਾਂ ਨੇ ਧਰਮ ਖੰਡ ਕਿਹਾ ਹੈ। ਉਸ ਵਿੱਚ ਸਤਿਗੁਰੂ ਨੇ ਸ਼ਬਦ ਕੀ ਵਰਤੇ ਕਿ ਇੱਕ ਤਾਂ ਆ ਥਾਂ ਸਪੇਸ ਤੇ ਦੂਸਰਾ ਵਕਤ ਟਾਈਮ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹਦੇ ਲਈ ਸ਼ਬਦ ਧਰਮਸ਼ਾਲ ਵਰਤਿਆ ਹੈ। ਆਪ ਸਭ ਨੂੰ ਪਤਾ ਹੈ ਜਿਵੇਂ ਅਸੀਂ ਪਾਠਸ਼ਾਲ ਕਹਿੰਦੇ ਹਾਂ ਜਾਂ ਚਾਟਸ਼ਾਲ ਸ਼ਬਦ, ਚਟਸ਼ਾਲ ਵੀ ਸ਼ਬਦ ਬਾਣੀ ਚ ਆਉਂਦਾ, ਇਹਦਾ ਮਤਲਬ ਜਿੱਥੇ ਚਾਟੜੇ ਪੜ੍ਹਦੇ ਨੇ ਵਿਦਿਆਰਥੀ ਪੜ੍ਹਦੇ ਆ, ਹਿੰਦੀ ਚ ਪਾਠਸ਼ਾਲਾ ਸ਼ਬਦ ਵਰਤਨੇ ਆ। ਸਤਿਗੁਰੂ ਨੇ ਇਸ ਜ਼ਮੀਨ ਲਈ ਤੇ ਜੋ ਕੁਝ ਸਾਨੂੰ ਮਿਲਿਆ ਹੈ ਇਹਦੇ ਲਈ ਜਿਹੜਾ ਸ਼ਬਦ ਵਰਤਿਆ ਉਹ ਧਰਮਸ਼ਾਲ ਵਰਤਿਆ ਹੈ। ਇਹਦਾ ਮਤਲਬ ਕਿ ਇਹ ਜਗ੍ਹਾ ਇਹ ਜ਼ਮੀਨ ਜਿੱਥੇ ਅਸੀਂ ਬੈਠੇ ਹਾਂ ਇਹ ਧਰਮ ਨੂੰ ਕਮਾਉਣ ਵਾਸਤੇ ਹੈ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵੀ ਧਰਤੀ ਥਾਪ ਰੱਖੀ ਧਰਮਸ਼ਾਲ। ਫਿਰ ਇਸ ਧਰਮਸ਼ਾਲਾ ਵਿੱਚ ਅਨੇਕਤਾ ਹੈ, ਸਾਰੇ ਇੱਕੋ ਜਿਹੇ ਨਹੀਂ। ਇੱਥੇ ਬੋਲੀਆਂ ਵੱਖ ਨੇ, ਇੱਥੇ ਪਹਿਰਾਵੇ ਵੱਖ ਨੇ, ਇੱਥੇ ਖਾਣੇ ਵੱਖ ਨੇ, ਇੱਥੇ ਆਪੋ ਆਪਣੇ ਸਮਾਜ ਦੇ ਜਿਹੜੇ ਰਸਮੋ ਰਿਵਾਜ ਨੇ ਉਹ ਵੀ ਵੱਖ ਨੇ। ਸਭ ਕੁਝ ਵੱਖ ਵੱਖ ਅਨੇਕਤਾ ਹੋਣ ਦੇ ਬਾਵਜੂਦ ਧਰਮ ਖੰਡ ਵਿੱਚ ਜੇ ਗੱਲ ਕਹੀ ਪਿਆਰਿਓ, ਜ਼ਬਾਨ ਬੋਲੀ ਕੱਪੜਾ ਖਾਣਾ ਵੱਖ ਹੈ, ਪਰ ਇਹ ਗੱਲ ਯਾਦ ਰੱਖਿਓ ਰੱਬ ਦੀ ਦਰਗਾਹ ਵਿੱਚ ਕਰਮਾਂ ਦੇ ਹਿਸਾਬ ਨਾਲ ਲੇਖਾ ਸਭ ਦਾ ਹੀ ਹੋਵੇਗਾ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ। ਤਿਨਕੇ ਨਾਮ ਅਨੇਕ ਅਨੰਤ, ਅਨੇਕਾਂ ਜੂਤਾਂ ਦੇ ਅਨੇਕਾਂ ਰੰਗਾਂ ਦੇ ਉਹਨਾਂ ਦੇ ਨਾਮ ਵੱਖਰੇ, ਤਿਨਕੇ ਨਾਮ ਅਨੇਕ ਅਨੰਤ। ਅੱਗੇ ਗੁਰੂ ਜੀ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਇਹ ਤੇ ਸਭ ਲਈ ਇੱਕੋ ਵਿਧਾਨ ਹੈ, ਇੱਕੋ ਹੈ ਸਭ ਲਈ ਕਿ ਕਰਮਾਂ ਅਨੁਸਾਰ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਉਹ ਆਪ ਸੱਚਾ ਹੈ, ਉਹਦੇ ਦਰਬਾਰ ਚ ਝੂਠ ਨਹੀਂ। ਮੈਂ ਥੋੜਾ ਜਿਹਾ ਧਰਮ ਸੰਬੰਧੀ, ਕਿਉਂਕਿ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਨੇ, ਧਰਮ ਦੇ ਰਖਵਾਲੇ ਨੇ, ਤੇ ਖਾਸ ਕਰਕੇ ਮੈਂ ਤਿੰਨ ਗੱਲਾਂ ਉਹਨਾਂ ਸੰਬੰਧੀ ਜ਼ਰੂਰ ਅੰਤ ਤੱਕ ਕਹਿਣੀਆਂ ਨੇ। ਉਹ ਧਰਮ ਦੀ ਆਜ਼ਾਦੀ ਦੇ ਮੁਦਈ ਨੇ, ਮੁਦਈ ਨਹੀਂ ਕੇਵਲ, ਆਮ ਤੌਰ ਤੇ ਕਿਹਾ ਜਾਂਦਾ ਜੀ ਆਜ਼ਾਦੀ ਦੀ ਆਵਾਜ਼ ਬੁਲੰਦ ਕੀਤੀ, ਇਕੱਲੀ ਆਵਾਜ਼ ਬੁਲੰਦ ਨਹੀਂ ਕੀਤੀ, ਉਹਨਾਂ ਨੇ ਧਰਮ ਦੀ ਆਜ਼ਾਦੀ ਦੇ ਲਈ ਆਪਣੇ ਆਪ ਨੂੰ ਵੀ ਕੁਰਬਾਨ ਕੀਤਾ ਹੈ। ਦੂਜੀ ਸ਼ਬਦ ਮੈਂ ਵਰਤਾਂਗਾ ਧਰਮ ਦੀ ਰੱਖਿਆ, ਸਟੋਕਟਨ ਮੈਂ ਥੋੜੇ ਜਿਹੇ ਲਫ਼ਜ਼ ਵਰਤੇ ਸਨ, ਉੱਥੇ ਮੇਰੀ ਇੱਛਾ ਸੀ ਉਸ ਕਥਾ ਨੂੰ ਮੈਂ ਡਿਟੇਲ ਨਾਲ ਆਪ ਨਾਲ ਸਾਂਝੀ ਕਰ ਸਕਾਂ। ਧਰਮ ਦੀ ਆਜ਼ਾਦੀ, ਦੂਜਾ ਧਰਮ ਦੀ ਰੱਖਿਆ, ਤੇ ਤੀਸਰਾ ਸ਼ਬਦ ਕਿ ਰੱਬ ਦੇ ਬੰਦੇ ਨੇ ਆਪਣਾ ਸਿਰ ਕਟਵਾ ਲਿਆ ਪਰ ਰੱਬ ਦਾ ਭੇਦ ਨਹੀਂ ਦਿੱਤਾ, ਸਿਰ ਨਹੀਂ ਦਿੱਤਾ, ਉਹਨੇ ਸਿਰ ਨੂੰ ਕਾਇਮ ਰੱਖਿਆ ਹੈ। ਇਹਨਾਂ ਤਿੰਨਾਂ ਸ਼ਬਦਾਂ ਦਾ ਜ਼ਿਕਰ ਸਰਦਾਰ ਕਪੂਰ ਸਿੰਘਣਾ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੰਬੰਧ ਵਿੱਚ ਬੋਲਦਿਆਂ ਕਿਹਾ ਸੀ। ਮੈਂ ਫਿਰ ਆਪ ਨੂੰ ਅੱਗੇ ਥੋੜਾ ਜਿਹਾ ਅਸੀਂ ਇਹਨੂੰ ਵਾਚਾਂਗੇ। ਹੁਣ ਇੱਥੇ ਵੀ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਉੱਥੇ ਕਰਮਾਂ ਕਰਮਾਂ ਦੀ ਵਿਚਾਰ ਹੈ, ਉੱਥੇ ਸੋਨ ਪੰਚ ਪ੍ਰਵਾਨ ਹੈ, ਤਿੱਥੇ ਸੋਨ ਪੰਚ ਪ੍ਰਵਾਨ, ਪ੍ਰਵਾਨ ਹੋਏ ਗੁਰਮੁਖ ਜਨ ਜਿਨ੍ਹਾਂ ਨੂੰ ਪੰਚ ਕਿਹਾ ਗੁਰੂ ਜੀ ਨੇ, ਪੰਚ ਪ੍ਰਵਾਨ ਪੰਚ ਵਰਦਾਨ, ਗੁਰਮੁਖ ਜਨ ਉੱਥੇ ਸਵੀਕਾਰ ਨੇ। ਤਿੱਥੇ ਸੋਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਉਹਦੀ ਨਰਦਰੇ ਕਰਮ ਨਾਲ ਉਹਨਾਂ ਦੇ ਮਸਤਕ ਤੇ ਰੱਬ ਦੀ ਬਖਸ਼ਿਸ਼ ਦਾ ਨਿਸ਼ਾਨ ਪੈਂਦਾ ਹੈ। ਅੱਗੇ ਮਹਾਰਾਜ ਕਹਿੰਦੇ ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੇ ਪਾਏ। ਹੁਣ ਸਤਿਗੁਰੂ ਇਸ਼ਾਰਾ ਕਰ ਰਿਹਾ ਉੱਥੇ ਦਾ, ਇੱਥੇ ਦਾ ਨਹੀਂ, ਕਿ ਇਸ ਧਰਮਸ਼ਾਲਾ ਵਿੱਚ ਤੂੰ ਧਰਮ ਕਮਾਉਣ ਆਇਆ ਹੈ, ਕਿਹੜਾ ਕੱਚਾ ਤੇ ਕਿਹੜਾ ਪੱਕਾ, ਕਿਹੜਾ ਗਦਾਰ ਤੇ ਕਿਹੜਾ ਝੂਠਾ ਤੇ ਕਿਹੜਾ ਸੱਚਾ। ਮਹਾਰਾਜ ਕਹਿੰਦੇ ਤੂੰ ਆਪਣੇ ਵੱਲੋਂ ਜੋ ਮਰਜ਼ੀ ਕਿਸੇ ਨੂੰ ਤਮਗੇ ਜਾਈ ਜਾਈ, ਪਰ ਇਹ ਗੱਲ ਚੇਤੇ ਰੱਖੀ ਕੱਚਾਈ ਤੇ ਪਕਾਈ ਦਾ ਪਤਾ ਰੱਬ ਦੀ ਦਰਗਾਹ ਵਿੱਚ ਲੱਗੇਗਾ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਇ ਧਰਮ ਖੰਡ ਕਾ, ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ। ਮੇਰੀ ਬੇਨਤੀ, ਇੱਥੇ ਧਰਮ ਖੰਡ ਸ਼ਬਦ ਵਰਤਿਆ, ਇੱਥੇ ਸਿੱਧੀ ਜੀ ਗੱਲ ਦੋ ਗੱਲਾਂ ਜੀ, ਕਿ ਆ ਜੋ ਕੁਝ ਸਮਾਂ ਹੈ, ਰੁੱਤਾਂ ਨੇ, ਜ਼ਮੀਨ ਹੈ, ਇਹ ਰੱਬ ਨੇ ਸਾਨੂੰ ਦਿੱਤਾ ਧਰਮ ਕਮਾਉਣ ਦੇ ਲਈ, ਤੇ ਨਾਲ ਸਤਿਗੁਰਾਂ ਨੇ ਇਹ ਵੀ ਸ਼ਬਦ ਕਹਿ ਦਿੱਤਾ ਕਿ ਕਰਮਾਂ ਅਨੁਸਾਰ ਵਿਚਾਰ ਹੈ। ਇਸ ਤੋਂ ਬਾਅਦ ਫਿਰ ਸਤਿਗੁਰੂ ਜਦੋਂ ਧਰਮ ਦੀ ਗੱਲ ਕਰਦੇ ਆ, ਮੈਂ ਬੜੇ ਥੋੜੇ ਜਿਹੇ ਬਚਨ ਆਪ ਨਾਲ ਧਰਮ ਸੰਬੰਧੀ ਸਾਂਝੇ ਕਰਨੇ ਚਾਹੁੰਦਾ। ਧਰਮ ਦਾ ਅਰਥ ਫਰਜ਼ ਵੀ ਹੈ, ਧਰਮ ਦਾ ਅਰਥ ਇਨਸਾਫ਼ ਵੀ ਹੈ, ਧਰਮ ਬਹੁਤ ਵਿਸ਼ਾਲ ਅਰਥ ਰੱਖਦਾ ਹੈ। ਅੱਗੇ ਸਤਿਗੁਰੂ ਨੇ ਕਿਹਾ ਵੀ ਹਿੰਦੁਸਤਾਨ ਅੰਦਰ ਮਨੂ ਸਿਮਰਤੀ ਅਨੁਸਾਰ ਮਾਨਵਤਾ ਦੇ ਧਰਮ ਹੀ ਕਈ ਬਣਾ ਦਿੱਤੇ, ਉਹਨਾਂ ਦੇ ਕੰਮਾਂ ਨੂੰ ਧਰਮਾਂ ਚ ਵਰਤਿਆ। ਇੱਕ ਬਚਨ ਤੁਸੀਂ ਪੜ੍ਹਦੇ, ਯੋਗ ਸ਼ਬਦੰਗ ਗਿਆਨ ਸ਼ਬਦੰਗ, ਵੇਦ ਸ਼ਬਦੰਗ ਬ੍ਰਾਹਮਣ ਹੈ, ਖੱਤਰੀ ਸ਼ਬਦੰਗ ਸੂਰ ਸ਼ਬਦੰਗ, ਸ਼ੂਦਰ ਸ਼ਬਦੰਗ ਪ੍ਰਾਕ੍ਰਿਤ ਹੈ। ਹੁਣ ਇਹਨਾਂ ਚਾਰਾਂ ਦਾ ਜਿਹੜਾ ਜ਼ਿਕਰ ਕੀਤਾ ਹੈ, ਵਰਨ ਵੰਡ ਮੁਤਾਬਕ ਹੈ ਇਨਸਾਨ ਹੀ, ਪਰ ਉਹਨਾਂ ਦੇ ਧਰਮ ਵੱਖਰੇ ਵੱਖਰੇ ਦੱਸ ਦਿੱਤੇ। ਪਰ ਇਹਦਾ ਮਤਲਬ ਇੰਨੀ ਕੁ ਤੁੱਕ ਪੜ੍ਹ ਕੇ ਅਰਥ ਇਹ ਨਹੀਂ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸ ਧਰਮ ਦੀ ਵੰਡ ਨੂੰ ਸਵੀਕਾਰ ਕਰਦੀ ਹੈ, ਕਿਉਂਕਿ ਸਤਿਗੁਰੂ ਸਾਹਿਬ ਫਿਰ ਆਪਣਾ ਮਤ ਕਈ ਵਾਰੀ ਸ਼ਬਦ ਦੀਆਂ ਅੰਤਲੀਆਂ, ਸਲੋਕ ਦੀਆਂ ਅੰਤਲੀਆਂ ਤੁਕਾਂ ਵੀ ਦਿੰਦੇ ਆ। ਮਹਾਰਾਜ ਸ਼ਬਦ ਵਰਤ ਰਿਹਾ ਕਿ ਯੋਗ ਸ਼ਬਦੰਗ ਗਿਆਨ ਸ਼ਬਦੰਗ, ਇੱਥੇ ਸ਼ਬਦ ਦਾ ਅਰਥ ਧਰਮ ਕੀਤਾ ਹੈ ਵਿਦਵਾਨ ਪੁਰਖਾਂ ਨੇ। ਮੈਂ ਉਸ ਦਿਨ ਕਿਹਾ ਸੀ ਸ਼ਬਦ ਦੇ ਬਹੁ ਅਰਥ ਨੇ, ਪਰ ਅਸੀਂ ਇੱਥੇ ਸ਼ਬਦ ਦਾ ਅਰਥ ਧਰਮ, ਯੋਗੀ ਨੇ ਧਰਮ ਬਣਾ ਲਿਆ ਵੱਧ ਤੋਂ ਵੱਧ ਅੰਦਰੂਨੀ ਗਿਆਨ ਗ੍ਰਹਿਣ ਕਰਨਾ। ਯੋਗ ਸ਼ਬਦੰਗ ਗਿਆਨ ਸ਼ਬਦੰਗ, ਵੇਦ ਸ਼ਬਦੰਗ ਬ੍ਰਾਹਮਣ ਹੈ, ਵੇਦ ਨੇ ਆਪਣਾ ਧਰਮ ਧਰਮ ਬਣਾਇਆ ਕਿ ਵੇਦਾਂ ਦਾ ਪਠਨ ਪਾਠਨ। ਯੋਗ ਸ਼ਬਦੰਗ ਗਿਆਨ ਸ਼ਬਦੰਗ ਵੇਦ ਸ਼ਬਦੰਗ ਬ੍ਰਾਹਮਣ ਹੈ, ਖੱਤਰੀ ਸ਼ਬਦੰਗ ਸੂਰ ਸ਼ਬਦੰਗ, ਖੱਤਰੀ ਨੇ ਆਪਣਾ ਧਰਮ ਬਣਾ ਲਿਆ ਸੂਰਮ ਗਤੀ ਨੂੰ ਪ੍ਰਾਪਤ ਕਰਨਾ, ਸੂਰਮਿਆਂ ਦੀ ਤਰ੍ਹਾਂ ਜੂਝਣਾ। ਖੱਤਰੀ ਸ਼ਬਦੰਗ, ਸੂਰ ਸ਼ਬਦੰਗ, ਸ਼ੂਦਰ ਸ਼ਬਦੰਗ ਪ੍ਰਾਕ੍ਰਿਤ ਹੈ, ਸ਼ੂਦਰ ਦਾ ਧਰਮ ਬਣਾ ਦਿੱਤਾ ਗਿਆ। ਤੂੰ ਬਾਕੀ ਜਿਹੜੇ ਨੇ ਤੂੰ ਇਹਨਾਂ ਦੀ ਸੇਵਾ ਕਰਨੀ, ਇਹਨਾਂ ਦੀ ਕਿਰਤ ਕਰਨੀ ਹੈ ਜਾਂ ਇਹਨਾਂ ਦਾ ਕੰਮ ਕਰਨਾ, ਇਹ ਵੀ ਧਰਮ ਬਣਾਇਆ ਉਸ ਧਰਤੀ ਤੇ। ਅੱਗੇ ਫਿਰ ਗੁਰੂ ਸਾਹਿਬ ਨੇ ਆਪਣਾ ਸਿਧਾਂਤ ਰੱਖਿਆ, ਇਹ ਤਾਂ ਉਹ ਸੀ ਜੋਗੀ ਦਾ ਗਿਆਨ, ਖੱਤਰੀ ਦਾ ਸੂਰਮ ਗਤੀ, ਸ਼ੂਦਰ ਦਾ ਬਾਕੀਆਂ ਦੀ ਸੇਵਾ, ਬ੍ਰਾਹਮਣ ਦਾ ਵੇਦ। ਪਰ ਗੁਰੂ ਸਾਹਿਬ ਕਹਿਣ ਲੱਗੇ ਸਰਬ ਸ਼ਬਦੰ ਏਕ ਸ਼ਬਦੰ, ਸਰਬ ਧਰਮ ਏਕ ਧਰਮ ਹੈ, ਸਰਬ ਸ਼ਬਦੰ ਸਾਰਿਆਂ ਦਾ ਇੱਕੋ ਧਰਮ ਕੀ, ਸਾਰਿਆਂ ਦਾ ਏਕ ਸ਼ਬਦੰ, ਏਕ ਸ਼ਬਦੰ ਏਕ ਓੰਕਾਰ, ਏਕ ਪਰਮਾਤਮਾ ਦਾ ਨਾਮ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਇੱਥੇ ਫਿਰ ਪਹਿਲੀ ਵਾਰ ਹਜ਼ੂਰ ਨੇ ਇਉਂ ਕਹਾ, ਧਰਮ ਦੀ ਪਰਿਭਾਸ਼ਾ ਨਿਰਧਾਰਿਤ ਕਰਦਿਆਂ ਇਹ ਸ਼ਬਦ ਵਰਤੇ, ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਉਸ ਤੋਂ ਅੱਗੇ ਫਿਰ ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ, ਉਹਨਾਂ ਨੇ ਧਰਮ ਦੀ, ਮੈਂ ਪਿਛਲੇ ਦਿਨ ਹੀ ਕਿਹਾ, ਜਿਹੜੀ ਪਰਿਭਾਸ਼ਾ ਨਿਰਧਾਰਿਤ ਕੀਤੀ, ਉਹਨਾਂ ਨੇ ਦੋ ਤੁਕਾਂ ਦੇ ਵਿੱਚ ਧਰਮ ਦੀ ਡੈਫੀਨੇਸ਼ਨ ਦੇ ਦਿੱਤੀ, ਜਿਹੜੀ ਅਸੀਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਪਰਮਾਤਮਾ ਦਾ ਨਾਮ ਜਪ ਤੇ ਜ਼ਿੰਦਗੀ ਚ ਕੰਮ ਨਿਰਮਲ ਕਰੀ, ਬਸ ਆ ਹੀ ਸਾਰਿਆਂ ਧਰਮਾਂ ਤੋਂ ਸ੍ਰੇਸ਼ਟ ਧਰਮ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਫਿਰ ਬੇਨਤੀ ਸੁਣਿਓ, ਇੱਕ ਧਰਮ ਹੁਕਮ ਰੂਪ ਹੈ ਜਿਹਨੇ ਸਭ ਕੁਝ ਬੰਨਿਆ ਹੋਇਆ, ਉਸੇ ਹੁਕਮ ਨੂੰ ਮੰਨਦਿਆਂ ਪਰਮਾਤਮਾ ਦੀ ਇਬਾਦਤ ਤੇ ਕਰਮ ਨਿਰਮਲ ਕਰਨੇ, ਇਹ ਧਰਮ ਹੈ। ਫਿਰ ਜਦੋਂ ਅਸੀਂ ਦੇਖਦੇ ਹਾਂ ਪੈਗੰਬਰ ਆਉਂਦੇ ਨੇ, ਅਵਤਾਰ ਆਉਂਦੇ ਨੇ, ਫਿਰ ਆਪਣੇ ਆਪਣੇ ਮਤ ਮਤਾਂਤਰ ਜਿਹੜੇ ਨੇ ਉਹ ਸਾਰੇ ਆਪਣੇ ਮਤ ਪ੍ਰਚਾਰ ਦੇ ਆ। ਪਰ ਇਹ ਗੱਲ ਹੋਰ, ਸਿਰਫ ਮਤ ਬਾਹਰਮੁਖੀ ਗਿਣਤੀ ਦਾ ਰੂਪ ਰਹਿ ਜਾਏ ਤੇ ਜਾਂ ਬਾਹਰਮੁਖੀ ਸਿਰਫ ਵਿਖਾਵੇ ਦੇ ਚਿੰਨ ਰਹਿ ਜਾਣ, ਅੰਦਰੋਂ ਰੂਹਾਨੀਅਤ ਦਾ ਭੋਗ ਪੈ ਜਾਏ, ਉਹ ਸਿਰਫ ਚਿੰਨ ਬੋਝ ਬਣ ਕੇ ਰਹਿ ਜਾਂਦੇ ਆ, ਉਹ ਅਸਲੀ ਧਰਮ ਹੁੰਦਾ ਨਹੀਂ। ਮੈਂ ਲਫ਼ਜ਼ ਵਰਤੇ ਆ, ਇਹ ਰੋਜ਼ ਤੁਸੀਂ ਪੜ੍ਹਦੇ ਹੋ ਇੱਕ ਬਚਨ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ, ਕਰ ਜੋਗ ਜਤੀ ਕੇ ਸੂਰ ਸੁਧਾਰਦਨ, ਸ਼ੁੱਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੋ ਮਤ ਕੋ ਨਾ ਦੇਖੀਅਤ ਪ੍ਰਾਣਪਤੀ ਕੇ। ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਕਹਿ ਜੀ ਸਵਈਏ ਸੀ ਪੜ੍ਹਨੇ, ਇਹਦੇ ਅਰਥ ਥੋੜੇ ਜਿਹੇ ਮੈਂ ਕਰ ਦੇਣਾ, ਪੂਰੇ ਜ਼ਿਆਦਾ ਵਿਸਤਾਰ ਚ ਨੇ। ਸ਼ਬਦ ਹੈ ਸ਼ਰਾਵਕ, ਸੁਣਨ ਵਾਲਾ, ਤੇ ਸਾਡੇ ਜਿਹੜੇ ਟੀਕਾਕਾਰ ਨੇ ਉਹਨਾਂ ਨੇ ਇਹ ਸ਼ਬਦ ਦੇ ਸਿੱਧੇ ਅਰਥ ਕੀਤੇ ਨੇ, ਬੋਧੀ ਭਿਕਸ਼ੂ ਤੇ ਜੈਨੀ ਸਰੇਵੜੇ। ਉਂਜ ਅਰਥ ਇਹਦੇ ਇਹ ਵੀ ਕੀਤੇ ਗਏ ਵੀ ਜਿਹੜੇ ਆਪਣੇ ਤੋਂ ਉੱਤਮ ਪੁਰਸ਼ ਕੋਲ ਬੈਠ ਕੇ ਆਪਣੇ ਕੰਨਾਂ ਨਾਲ ਧਰਮ ਦਾ ਗਿਆਨ ਸੁਣਦੇ ਨੇ, ਸ਼ਰਾਵਕ ਕਿਹਾ। ਉੱਥੇ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਸ਼ਰਾਵਕ, ਜਿਹੜੇ ਕਹਿੰਦੇ ਸੀ ਸਮਾਧੀਆਂ ਲਾ ਕੇ ਅੰਦਰ ਹੀ ਅੰਮ੍ਰਿਤ ਪੀ ਜਾਂਦੇ ਆ, ਜਿਹੜੇ ਆਪਣੇ ਆਪ ਨੂੰ ਸ਼ੁੱਧ ਆਤਮਾਵਾਂ ਕਹਿੰਦੇ ਨੇ ਵੀ ਸਾਨੂੰ ਕੋਈ ਹੱਥ ਨਾ ਲਾਏ ਕਿਉਂਕਿ ਅਸੀਂ ਪਵਿੱਤਰ ਖਾਂ। ਗੁਰੂ ਸਾਹਿਬ ਨੇ ਸਭ ਦਾ ਜ਼ਿਕਰ ਕੀਤਾ, ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ, ਸਿੱਧਾਂ ਦੇ ਸਮੂਹ, ਆਪਣੇ ਆਪ ਨੂੰ ਪਵਿੱਤਰ ਮੰਨਣ ਵਾਲੇ, ਕਿਸੇ ਨੂੰ ਹੱਥ ਨਾਲ ਨਾ ਛੂਹਣ ਵਾਲੇ, ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ, ਜੋਗੀਆਂ ਤੇ ਜਤੀਆਂ ਦੇ ਘਰ ਦੇਖੇ, ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੂਰਮੇ ਸੁਰਾਰਦਨ, ਇਹ ਦੋ ਸ਼ਬਦ ਨੇ, ਸੁਰ ਆਰਦਨ, ਸੁਰ ਦਾ ਅਰਥ ਹੈ ਦੇਵਤਾ, ਆਰਦਨ ਦਾ ਅਰਥ ਹੈ ਵੱਢਣਾ, ਜਿਹੜਾ ਦੇਵਤਿਆਂ ਦਾ ਸਿਰ ਵੱਢਦਾ, ਸਿੱਧਾ ਜਿਹਾ ਸ਼ਬਦ ਦੈਂਤ, ਸੂਰ ਸੁਰਾਰਦਨ, ਸ਼ੁੱਧ ਸੁਧਾਦਿਕ, ਸੁਧਾ ਦਾ ਅਰਥ ਹੈ ਅੰਮ੍ਰਿਤ, ਸੁਧਾਦਿਕ ਅੰਮ੍ਰਿਤ ਆਦਿਕ, ਜਿਹੜੇ ਕਹਿੰਦੇ ਨੇ ਅਸੀਂ ਤੋਦੀਆਂ ਕਾਦੀਆਂ ਗੱਲਾਂ ਕਰਦੇ ਹੋਈ ਤੇ ਸਮਾਧੀ ਚ ਪੈ ਕੇ ਸੁਧਾ ਅੰਮ੍ਰਿਤ ਹੀ ਪੀਨੇ ਪਏ। ਮਹਾਰਾਜ ਕਹਿੰਦੇ ਮੈਂ ਇਹ ਵੀ ਲੋਕ ਦੇਖਿਆ। ਪਰ ਅੱਗੇ ਦੇਖੋ ਬਰੀਕ ਗੱਲ ਕੀ ਕਰ ਰਿਹਾ ਮਹਾਰਾਜ, ਸੂਰ ਸੁਰਾਰਦਨ, ਸ਼ੁੱਧ ਸੁਧਾਦਕ, ਸੰਤ ਸਮੂਹ ਅਨੇਕ ਮਤੀ ਕੇ, ਪਰ ਗੁਰੂ ਸਾਹਿਬ ਕਹਿੰਦੇ ਮਤ ਅਨੇਕਾਂ ਨੇ, ਆਪੋ ਆਪਣੀ ਸੰਸਥਾ ਦਾ, ਆਪੋ ਆਪਣੀ ਸੰਪਰਦਾ ਦਾ ਸਾਰੇ ਪ੍ਰਚਾਰ ਕਰ ਰਹੇ ਆ, ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਅਤ ਪ੍ਰਾਣਪਤੀ ਕੇ, ਸਾਰੇ ਦੇਸ਼ ਦੇ ਮਤ ਮਤਾਂਤਰਾਂ ਨੂੰ ਦੇਖਿਆ, ਕੋਈ ਪ੍ਰਾਣਾਂ ਦੇ ਪਤੀ ਦੀ ਗੱਲ ਨਹੀਂ ਕਰ ਰਿਹਾ। ਅੱਜ ਵੀ ਗੁਰਮੁਖੋ ਇਸ ਗੱਲ ਦਾ ਖੇਦ ਹੈ ਕਿ ਸਾਡੇ ਵਿੱਚ ਵੀ अपनी अपनी संपर्दा अपनी अपनी जथेबंदी ही धर्म है, जिहड़ा दूसरा उहनूं असीं स्वीकार नहीं करते। नाम तो बिगुणा एक की संपर्दा की इकट्ठ की जथेबंदी। गुरु साहब जी कहिंदे ने प्यारिओ कि सारे देश को देख रहे हो, मत को ना देखित प्राण पति के श्री भगवान की पाए कृपा हूते। पाए दा अर्थ भावना श्रद्धा ते कृपा, आप समझ दो बख्शिश। श्री भगवान की पाए कृपा हूते एक रति बिन एक रत्ती के। पहला पाठ है रती ते दूजा पाठ है रत्ती, दूजा अद्ध कला करने, क्योंकि पहला रती दा अर्थ है रत्ते हुए, जिहड़ा असीं पढ़ने ना रत्ते सही जे मुख ना मुड़ान रंगे होए, ते अगे पाठ है रत्ती। रत्ती दा अर्थ या तोलने तोला मासा रत्ती। गुरु साहिब कहिंदे जिन्नू तुसी धर्म कहिंदे हो, जिन्नू तुसी संपर्दा कहिंदे हो, कहिंदे मैं सारे जगत नू देखिया, जे अंदर भावना नहीं कृपा नहीं हकीकत विच नाम दे विच रंगे जान तो बिना तुहाडी संपर्दा ते तुहाडे कर्मां दी कीमत इक रत्ती जिन्नी है। श्री भगवान की पाए कृपा हूं ते एक रति बिन एक रति के। गुरु साहब ने इस चीज का जिक्र किया। मैं थोड़ी जी बेनती खोर कर दिया, क्योंकि गुरु ग्रंथ साहब सतगुरु ने सब का जिक्र किया है, मुसलमान का जिक्र किया, हिंदू का किया, जोगी का किया, ब्राह्मण का किया, पंडित का किया, ज्ञानी का किया, ब्रह्म ज्ञानी का किया, साध का किया, इथों तक गुरु का भी जिक्र किया। गुरु कौन हुंदा है? गुरबाणी की रोशनी च थोड़ा जहा, क्योंकि ना सोचियो भी असि गुरु तेग बहादुर साहब का दिन मना रहे हैं, तो मेरी एक इच्छा सी मैं बाणी का वो टासरा लेके, गुरु जी ने कहा कि बोली जबान की कोई हो सकती है पर सुरत की खेड एक होवे तो वही धर्म है। रूहानियत के तौर पर गुरु साहब ने एक बख्शिश की साढ़े ते, खास करके भारत की धरती ते जी। हजूर ने एक ता उथे मैं ये केसगढ़ साहब कहा, उन्होंने जिन्नी मानसिक गुलामी धर्म के नाम से संगल बन के गल च पई सी ना, वह सारे ख्याल की संगलों कट के रख दिता। कली मानसिक गुलामी नहीं कुटी, गुरु साहब जी ने कृपा करके शरीरक गुलामी दो ही मुक्त कर दिता। थोड़ा जहा इस बेनती सुनियो, मैं बाणी चो प्रमाण दियांगा ते अगे आ पावांगे। जिदा राज आउंदा है फिर वह यतन ही करता है कोई टावा टावा होवे जिहड़ा सर्व धर्म सब नू प्यार करे, नहीं तो जिदा राज आउंदा है वह यतन ही करता भी घट गिनती नू दड़ के रख दें, जिहड़ा मेरा धर्म है सारी जनता का धर्म यही होवे। मैं बाणी चो अर्ज करनी है, गुरु साहब ने इस चीज का विरोध किया। आपां कहां गुरु तेग बहादुर साहब ने, गुरु तेग बहादुर ने तो सिर दिता, पर सब तो पहला इस गल का विरोध गुरु नानक साहब ने पहले जामे विच कीता है, वो थोड़ा जैसी बाणी चो देखांगे। हजूर सच्चे पातशाह महाराज जी ने जी बोली दे आधार ते कहना जां रब दे कर्म नाम, सर्वनाम नूं ते कोई बयान कर नहीं सकता जी, जो असी रोज पढ़ने ओदे कर्म नां ते कब्जा कर लेना, ये ना साडा है, अल्लाह साडा है, खुदा साडा है। दूजा कहिंदा नहीं वाहिगुरु, वाहिगुरु शब्द राम साडा है, गोबिंद साडा है। गुरु ने कहा हद होगी कि एक हस्ती है, दो नाम रख दिते, दोनों दे दोने नाम लैण वाले भी भुले हुए। राम रहीम कहाए दे महाराज जी ने शब्द वरत्या, एक नाम दो राह भुलाने, दोनों जेड़े ने वह भटक चुके हैं। सतगुरु जी ने की बख्शिश की, सब तो पहला मेरे गुरु नानक साहब की जोत ने धर्म के नाम से जेड़ी संकीर्णता सी बस उन्हों खत्म करया। पहला थोड़ा जा देखियो, पिछले एतवार भी शायद मर्ज की, कई बार मैं बेनती करना, भगत जय देव ते बाबा फरीद समकाली ने, भगत जय देव बंगाल दे विच रहिंदे आ, बाबा फरीद पंजाब दा वसनीक है। भगत जय देव जदो बोलदे आ वो संस्कृत ते संस्कृत दोनों की वरतों करदे आ, ते बाबा फरीद जदों बोलदा वह तकरीबन लहिंदी पंजाबी विच बोलदा है, लहिंदी विच बोलदे आ। फिर बेनती, दोनों रब नू वक्रे वक्रे नामां तो बुलांदे आ। भगत जयदेव कहिंदे ने परमाद पुरख मनोपमंग सत आद भाव रतंग, ਉਹ ਸੰਸਕ੍ਰਿਤ ਬੋਲ ਰਹੇ ਆ ਤੇ ਬਾਬਾ ਸਾਹਿਬ ਜਦੋਂ ਗੁਰੂ ਗ੍ਰੰਥ ਸਾਹਿਬ ਚ ਬੋਲਦੇ ਆ ਉਹ ਪਹਿਲਾ ਸ਼ਬਦ ਇਹ ਕਹਿੰਦੇ ਨੇ ਬੋਲੇ ਸੇਖ ਫਰੀਦ ਪਿਆਰੇ ਅੱਲਾ ਲੱਗੇ। ਇਹਦਾ ਮਤਲਬ ਇੱਕ ਪਰਮਾਦ ਪੁਰਖ ਮਨੋਪਮਿੰਗ ਸ਼ਬਦ ਵਰਤ ਰਿਹਾ ਤੇ ਦੂਸਰਾ ਦਰਵੇਸ਼ ਜਿਹੜਾ ਉਹ ਸੱਚ ਇਵੇਂ ਅੱਲਾ ਵਰਤ ਰਿਹਾ ਪਰ ਗੁਰੂ ਨਾਨਕ ਸਾਹਿਬ ਦਾ ਖਿਰਦਾ ਇਹ ਕੋਈ ਪੋਲੀਟੀਕਲ ਕੰਮ ਥੋੜਾ ਜੀ ਵੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੀ ਬਾਣੀ ਲੈ ਲਈ। ਮੈਂ ਇੱਕ ਵਾਰੀ ਕਿਹਾ ਸੀ ਵੀ ਇਹਦੀ ਇਹ ਵਿਆਖਿਆ ਮਤ ਕਰੋ ਜੀ ਵੀ ਕੱਪੜੇ ਸੀਣ ਵਾਲਾ ਆ ਗਿਆ ਜੀ, ਜੁੱਤੀ ਗੰਢਣ ਵਾਲਾ ਆ ਗਿਆ ਜੀ, ਧੰਨਾ ਖਲ ਵਾਹਣ ਵਾਲਾ ਆ ਗਿਆ। ਗੁਰੂ ਸਾਹਿਬ ਕੋਈ ਰਾਜਨੀਤਿਕ ਜਮਾਤ ਨਹੀਂ ਬਣਾ ਰਹੇ ਕਿ ਸਾਰਿਆਂ ਲੋਕਾਂ ਦਾ ਇੱਕ ਇੱਕ ਬੰਦਾ ਲੈ ਲਓ, ਇਹਨਾਂ ਦੀ ਸਹਿਮਤੀ ਲੈ ਲਓ। ਨਹੀਂ ਪਿਆਰਿਓ, ਗੁਰੂ ਸਾਹਿਬ ਨੇ ਤੇ ਉਹਨਾਂ ਦੇ ਬਚਨ ਦਰਜ ਕੀਤੇ ਜਿਹੜੇ ਸੁਰਤ ਕਰਕੇ ਅਕਾਲ ਪੁਰਖ ਦੇ ਵਿੱਚ ਅਭੇਦ ਰਹਿ ਗਏ। ਭਾਵੇਂ ਉਹ ਮਰੇ ਪਸ਼ੂ ਢੋਂਦਾ ਤੇ ਭਾਵੇਂ ਉਹ ਲੋਕਾਂ ਦੇ ਕੱਪੜੇ ਸੀਂਦਾ ਹੈ, ਭਾਵੇਂ ਉਹ ਲੋਕਾਂ ਦੀ ਮਾਲਿਸ਼ ਕਰਦਾ ਭਗਤ ਸੈਨ ਜੈਸਾ, ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਉਹਨਾਂ ਨੇ ਜੈ ਦੇਵ ਦੇ ਬਚਨ ਵੀ ਲਏ, ਉਹਨਾਂ ਨੇ ਬਾਬੇ ਫਰੀਦ ਦੀ ਰਚਨਾ ਵੀ ਲਈ ਤੇ ਸੱਚੇ ਪਾਤਸ਼ਾਹ ਨੇ ਦੋਨਾਂ ਸ਼ਬਦਾਂ ਨੂੰ ਆਪ ਸੰਭਾਲ ਕੇ ਰੱਖਿਆ, ਉਹਨਾਂ ਨੂੰ ਸਤਿਗੁਰੂ ਨੇ ਸੰਭਾਲਿਆ। ਉਸ ਤੋਂ ਬਾਅਦ ਫਿਰ ਸਤਿਗੁਰੂ ਨੇ ਜੀ ਨੇ ਕੀ ਕੀਤਾ ਜੀ, ਅੱਜ ਤੱਕ ਵੇਖੋ ਅਸੀਂ ਇਸ ਕਰਕੇ ਨੀ ਵੀ ਗੁਰੂ ਗ੍ਰੰਥ ਸਾਹਿਬ ਸਾਡਾ, ਉਂਝ ਵੈਸੇ ਲਫ਼ਜ਼ ਵੀ ਨੀ ਕਹਿਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਦਾ ਹੈ, ਕਰੋੜਾਂ ਬ੍ਰਹਿਮੰਡਾਂ ਦਾ ਹੈ ਦਾਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰਾਂ ਨੇ, ਮੈਂ ਸ਼ਾਇਦ ਉਸ ਦਿਨ ਵੀ ਕਿਹਾ ਸੀ, ਜਿਹੜੀ ਜਾਤ ਦੇ ਆਧਾਰ ਤੇ ਵਿਤਕਰਾ ਸੀ ਨਾ ਸੱਚ, ਇਹ ਵਿੱਚ ਉਹ ਦਿਨ ਕਿਹਾ ਵਿਸਾਖੀ ਵਾਲੇ ਦਿਨ ਸ਼ਬਦ ਦੇ ਰੂਪ ਵਿੱਚ ਉਹਦਾ ਵੀ ਭੋਗ ਪਾ ਕੇ ਰੱਖ ਦਿੱਤਾ ਜਾਤ ਦੇ ਆਧਾਰ ਤੇ। ਤੇ ਮੈਂ ਅਕਸਰ ਕਹਿੰਦਾ ਤਿੰਨ ਭਗਤ ਇਸ ਤਰਾਸਦੀ ਦੇ ਸ਼ਿਕਾਰ ਹੋਏ ਤੇ ਉਹਨਾਂ ਉਂਝ ਤੇ ਬਹੁਤ ਸਾਰੇ ਪਰ ਤਿੰਨ ਭਗਤ ਜਿਹੜੇ ਬਾਣੀਕਾਰ ਨੇ ਉਹਨਾਂ ਨੇ ਇਸ ਤਰਾਸਦੀ ਨੂੰ ਸਹਿੰਦਿਆਂ ਜਾਂ ਇਸ ਨੂੰ ਆਪਣੇ ਪਿੰਡੇ ਤੇ ਸਹਿੰਦਿਆਂ ਆਪਣੇ ਮੁੱਖ ਤੋਂ ਰੱਬੀ ਬਾਣੀ ਦੇ ਰੂਪ ਵਿੱਚ ਉਸ ਗੱਲ ਨੂੰ ਉਚਾਰਨ ਕੀਤਾ। ਭਗਤ ਰਵਿਦਾਸ ਜੀ ਮਹਾਰਾਜ, ਭਗਤ ਨਾਮਦੇਵ ਜੀ ਮਹਾਰਾਜ ਤੇ ਭਗਤ ਕਬੀਰ ਸਾਹਿਬ ਜੀ ਮਹਾਰਾਜ, ਤੇ ਫਿਰ ਇੱਥੋਂ ਤੱਕ ਲੋਕ ਉਹਨਾਂ ਦੀ ਜਾਤ ਦਾ ਮਜ਼ਾਕ ਉਡਾਉਂਦੇ ਨੇ। ਮੈਂ ਕਹਿੰਦਾ ਇਹ ਨਹੀਂ ਕਿ ਉਹ ਜਾਤ ਪਾਤ ਦੇ ਖਾਮੀ ਨੇ, ਉਹ ਖੰਡਨ ਕਰਦੇ ਆ, ਪਰ ਉੱਚੀ ਜਾਤ ਵਾਲੇ ਦਾ ਮੂੰਹ ਮੋੜਨ ਵਾਸਤੇ ਉਹ ਕਹਿੰਦੇ ਤੂੰ ਕਿੱਥੇ ਤੁਰਿਆ ਫਿਰਨਾ ਬ੍ਰਾਹਮਣ ਕਰ ਪੈਦਾ ਹੋ ਕੇ, ਤੂੰ ਬ੍ਰਾਹਮਣ ਕਰ ਪੈਦਾ ਹੋ ਕੇ ਵੀ ਸ਼ੂਦਰ ਬਣ ਗਿਆ, ਮੈਂ ਜੁਲਾਏ ਦੇ ਘਰ ਪੈਦਾ ਹੋ ਕੇ ਬ੍ਰਾਹਮਣ ਬਣ ਗਿਆ, ਮੈਂ ਆਪਣੀ ਜਾਤ ਤੋਂ ਕੁਰਬਾਨ ਜਾਂਦਾ। ਦੇਖੋ ਉਹ ਤਿੰਨ ਕੁ ਬਚਨ ਅਸੀਂ ਪੜ੍ਹ ਲਈਏ, ਇੱਕ ਤਾਂ ਭਗਤ ਕਬੀਰ ਸਾਹਿਬ ਜੀ ਦਾ, ਕਿਉਂਕਿ ਉਹਨਾਂ ਬੜੀ ਵਾਰੀ ਜ਼ਿਕਰ ਕੀਤਾ, ਉਹਨਾਂ ਤੇ ਇਹ ਤੋਂ ਤੱਕ ਗਿਆ ਕਿ ਤੂੰ ਵੇਦ ਚਾਰੇ ਪੜ੍ਹ, ਮੈਂ ਇਕੱਲਾ ਉਹਨਾਂ ਤੇਰੇ ਮੇਰੇ ਗਿਆਨ ਦਾ ਅਸੀਂ ਸੰਵਾਦ ਕਰੀਏ। ਉਹਨਾਂ ਦਾ ਬਚਨ ਹੈ, ਤੂੰ ਬਾਹਮਣ ਮੈਂ ਕਸੀਕ ਜੁਲਹਾ, ਬੂਝੋ ਮੋਰ ਗਿਆਨਾ, ਤੁਮ ਤੋਂ ਜਾਚੇ ਭੂਪਤ ਰਾਜੇ, ਖਰਸ਼ੋ ਮੋਰ ਧਿਆਨਾ। ਤੂੰ ਇੰਨਾ ਪੜ੍ਹ ਕੇ ਵੀ ਮੁਥਾਜ ਹੈ, ਮੈਂ ਖੱਡੀ ਤੇ ਕੱਪੜੇ ਬੁਣ ਕੇ ਸਿਰਫ ਸੁੱਕੀ ਰੋਟੀ ਖਾਨਾ, ਘਰ ਗਰੀਬੀ ਏ, ਮੈਂ ਰੱਬ ਤੋਂ ਬਿਨਾਂ ਕਿਸੇ ਰਾਜੇ ਦੀ ਪਰਵਾਹ ਹੀ ਨਹੀਂ ਕਰਦਾ। ਉਹਨੂੰ ਚੈਲੰਜ ਕਰ ਰਹੇ ਆ, ਪਰ ਉਹਨਾਂ ਦਾ ਇੱਕ ਸ਼ਬਦ ਜਿਹੜੇ ਆਪ ਸਾਰੇ ਜਾਣਦੇ ਹੋ, ਇੱਕ ਉਹਨਾਂ ਦਾ ਬਚਨ ਸ਼ਲੋਕ ਚ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਖਾਰ। ਜੇ ਉਹਨਾਂ ਹਸਨੇ ਖਾਰ ਕਿਹਾ ਹੈ, ਇਹ ਐਵੇਂ ਨਹੀਂ, ਇਹਦਾ ਮਤਲਬ ਉਹਨਾਂ ਦੀ ਜਾਤ ਦਾ ਮਜ਼ਾਕ ਉਡਾਇਆ ਗਿਆ, ਲੋਕਾਂ ਟਿਚਰਾਂ ਕੀਤੀਆਂ, ਤੇ ਉਸ ਮਹਾਂਪੁਰਖ ਨੇ ਕਿਹਾ ਕਿ ਮੈਂ ਇਸ ਜਾਤ ਨੂੰ ਜਿਹਨੂੰ ਤੁਸੀਂ ਮਜ਼ਾਕ ਕਰਦੇ ਹੋ, ਜਿਹਦਾ ਤੁਸੀਂ ਖਾਂਸੀ ਉਡਾਉਂਦੇ ਹੋ, ਮੈਂ ਸ਼ੁਕਰ ਕਰਨਾ ਮੈਂ ਜੁਲਾਇਆਂ ਦੇ ਘਰ ਪੈਦਾ ਹੋਇਆ, ਇਸ ਜਾਤ ਤੋਂ ਕੁਰਬਾਨ ਜਾਵਾਂ, ਤੁਸੀਂ ਠੁੱਡੇ ਮਾਰੇ, ਮੈਂ ਰੱਬ ਦੀ ਇਬਾਦਤ ਕੀਤੀ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਅੱਗੇ ਕੀ ਹੈ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਨ ਹਾਰ, ਮੈਂ ਉਸ ਤੋਂ ਕੁਰਬਾਨ ਜਾਣਾ। ਫਿਰ ਇੱਥੋਂ ਤੱਕ ਸ਼ਬਦ ਕਹਿ ਦੇਣੇ, ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਤੂੰ ਆਪਣੇ ਆਪ ਨੂੰ ਉੱਚਾ ਕਹਿ ਰਿਹਾ ਤੇ ਮੈਨੂੰ ਦੱਸ, ਜਦੋਂ ਮਾਂ ਦੇ ਉਦਰ ਵਿੱਚ ਇਨਸਾਨ ਹੁੰਦਾ, ਕਦੀ ਮਾਂ ਦੇ ਉਦਰ ਚ ਕਿਸੇ ਨੂੰ ਪਤਾ ਹੈ ਕਿ ਮੈਂ ਕਿਹੜੀ ਜਾਤ ਜੰਮਣ ਲੱਗਾ ਵਾ, ਮੈਂ ਕਿਹੜੇ ਧਰਮ ਚ ਜਨਮ ਲੈਣ ਲੱਗਾ। ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕੌਰੇ ਪੰਡਿਤ, ਇਹਦਾ ਮਤਲਬ ਉਹ ਵਿਦਵਾਨ ਸ਼ਾਸਤਰਾਂ ਦੀ ਵਿਆਖਿਆ ਕਰਨ ਵਾਲਿਆ, ਕੌਰੇ ਪੰਡਿਤ, ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਖੋਏ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਠ ਕਾਹੇ ਨਹੀਂ ਆਇਆ, तुमकत ब्राह्मण खमकत सूद खमकत लोगू तुमकत दूध अगे फिर गुरमत दा नजरिया आया कह लगे कहो कबीर जो ब्रह्म विचार है सो ब्राह्मण कईयत है हमारे कईयत है हमारे शब्द वरत्या मैं ये दो बचन एक कबीर जी दे कीते एक तां सब नूं पता है कि भगत नामदेव जी दी पिंडे ते हंडाया है हिनड़ी जात मेरी जादम राया छिपे के जन्म काहे को आया असी सारे पढ़ते सुनने ए पंडिया मोको ढेड कहत कह तेरी पैच पछौंडी होएला ए मेरा अपमान कर दे मेरी जात ते। तीसरा बचन तुसी भगत रविदास साहब का पढ़ देखो उस विच उन्हां दा आ शब्द के नागर जना मेरी जात बख्यात चमारंग ए भी तुक कहिंदी पई ए भी किसे नगर दे बंदे ने उन्हां नूं अपमानित कीता ते उन्हां ने उहदा जवाब दिता कि नगर दे लोको लुक के मत कहो मजाक उड़ाओ तुसी चुरस्ते विच कहो मेरी जात चमार है मैं चम दा काम करना भावे इस शब्द दे अखीर च क्या कि मेरी जात कुट बंड ला ढोर टवंता नित बनारसी आस पासा अब विपर प्रधान तै करें डंडौत तेरे नाम शरणाए रविदास दासा चमार दे पैरां विच ब्राह्मण ने मत्था टेक दिता ते भगत कहिंदा वाहिगुरु हां तां मरे पशु ढोण वाला मत्थे तेरे नाम नूं टेक दे पाया मैं फिर बेनती करांगा इह गुरु साहिब ने की कीता सतगुरां ने बख्शिश कीती उन्होंने जितने महापुरुख सन हुण इह कह देना जी नहीं उन्होंने ब्राह्मण ने रामानंद जी कौन ने जी जिन्हां दी बाणी है परमानंद जी ने पीपा जी ने बेणी जी ने मैं सिर्फ एक बेनती करांगा गुरु साहब ने जेड़ी धर्म दे नां ते रूखानियत दे नां ते रूखानियत है नहीं सी सिर्फ एक थोथापन सी उहदा विरोध करदिआं होइआं जिहड़ा सच धर्म दे शब्द सन ना उन्हां सारिआं नूं इक थां ते इकट्ठिआं करके पोथी साहब दा रूप दे दित्ता गुरु साहब ने कोई वितकरा नहीं कीता उन्होंने शब्द विच थां दित्ती गुरु ग्रंथ साहब दे विच उन्हां दे नाम दर्ज कीते हुण अगली बेनती जिथे गुरु ग्रंथ साहब की बाणी रूहानियत की गल करेगी पखंड तो बचन की गल करेगी कर्मकांडा की करेगी उथे जिहड़ी गल मैं तुरना चाहना उथे गुरु ग्रंथ साहब की बाणी राजसी तौर ते ताकत दे जोर नाल जदो कोई अपने राजा अपने धर्म की ईन मनानी चाहे गुरु ग्रंथ साहब की बाणी उहदा विरोध करेगी मैं जे गुरु ग्रंथ साहब की बाणी कह रहा ते गुरु ग्रंथ साहब की बाणी च दो तीन मैं बेनतियां आप नूं करनियां ने सची मुची हिस्टरी अपने आप नूं अज भारत विच दोहरान ते लगी है समय हो जाए ना तुसी देखो पहला आदि पुरख कहिंदे सन गुरु नानक साहब ने उसदा जिक्र किया कहिंदे आदि पुरख को अल्लाह कही है शेखा आई वारी जदों हमला हो गया पहला लोधी ने उस तो बाद मुगल आ गए ते धन गुरु नानक साहब कहिंदे वेखो राज दी ताकत ये धर्मी नहीं ये सिर्फ राज दे नां उत्ते धक्का करके अपनी गिनती वधानी चाहते ने जिन्हों हिंदवी दे विच आदि पुरख कहिंदे सन अज धक्के दे राज दे जोर नाल हाकम कहिंदा आदि पुरख बोलना बंद करो अल्लाह बोलिया करो आप किसे टीके च पढ़ियो आदि पुरख को अल्लाह कही है शेखा आई वारी हुण शेखां दा मुसलमाना दा समा आ गया एदे विच एक होर बचन दा देवे देवल देवत्यां नूं देवल देवत्यां कर लागे ऐसी कीरत चाली महाराज कहिंदे मंदर उत्ते टैक्स लग गया सच एवे मूर्ति ते टैक्स लगा तीर्थ दी यात्रा करन जजिया जिन्हों कहिंदे सन तीर्थ ते टैक्स लग गया महाराज कहिंदे ए जिहदे कोल राज आया उहने लाया दूजे दे धर्म ते लाया फिर सुणियो आदि पुरख नूं अल्लाह कहना ते मजबूर कीता देवत्यां ते मंदरां ते टैक्स लग गया इहदे विच इक होर बचन आया गुरु जी कहिंदे ने राजा तां धक्का कर ही रिहा है कहन लगे परजा विच जिहड़े आगू सन उह इन्ने अन्ने ते गुलाम हो गए उह इक खिण दे विच सब कुछ बदल गए घर घर मियां सभना जियां बोली अवर तुम्हारी बापू दी थां ते मियां आ गया पिता जी की थां ते मियां आ गया पति की थां ते मियां आ गया गुरु साहब कहिंदे तुहाडी बोली बदल गई थोड़ा जा एक होर मैं बेनती करांगा आप रोज बचन पढ़ दिओ ये मैं ये नहीं कि मैं अमेरिका आया ता मैं सच एवे श्री अकाल तख्त साहब ते भी कहा सी कि जदों मुगल आया ਉਹਨੇ ਗਾਂ ਤੇ ਟੈਕਸ ਲਾਇਆ, ਅੱਜ ਹਿੰਦੂ ਆਇਆ ਉਹਨੇ ਸਾਡੇ ਉੱਤੇ ਗਾਂ ਦਾ ਟੈਕਸ ਲਾ ਦਿੱਤਾ। ਜਿਹੜੇ ਪੰਜਾਬ 'ਚ ਬਿਜਲੀ ਦੇ ਬਿੱਲ ਹੁੰਦੇ ਨੇ ਨਾ, ਖਾਸ ਕਰਕੇ ਧਿਆਨ ਰੱਖਿਓ, ਉਹਦੇ ਵਿੱਚ ਲਿਖਿਆ ਹੁੰਦਾ ਜਿਹੜੀ ਕਊ ਹੈ ਉਹਦੇ ਵਾਸਤੇ ਬਕਾਇਦਾ ਪੈਸੇ ਲੱਗਦੇ ਹੁੰਦੇ ਆ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਕਿ ਉਸ ਵਕਤ ਉਹਦਾ ਜ਼ੋਰ ਸੀ ਤੇ ਗੁਰੂ ਜੀ ਕਹਿੰਦੇ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ। ਇਹ ਦੋ ਸ਼ਬਦ ਨੇ, ਗਾਂ ਅਤੇ ਬ੍ਰਾਹਮਣ ਦੋਨਾਂ ਤੇ ਟੈਕਸ ਲੱਗਾ। ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਸ਼ਾ ਖਾਈ। ਇਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਬਚਨ, ਇਹਦੇ ਅਰਥ ਬੜੀ ਵਾਰੀ ਆਪਾਂ ਕੀਤੇ ਆ। ਗਾਂ ਅਤੇ ਬ੍ਰਾਹਮਣ ਨੂੰ ਟੈਕਸ ਲੱਗ ਗਿਆ। ਤੇ ਇਸ ਵਿੱਚ ਮੈਂ ਇੱਕ ਹੋਰ ਅਰਜ਼ ਕਰਾਂ, ਸ਼ਾਇਦ ਉਸ ਦਿਨ ਕਿਹਾ ਹੋਵੇ, ਸਾਡੇ ਪੁਰਾਣੇ ਸੰਪਰਦਾਇ ਗੁਰਮੁਖ ਵਿਦਵਾਨ ਕਹਿੰਦੇ ਸਨ ਕਿ ਇਹ ਅਸਲ 'ਚ ਇੱਕ ਖੱਤਰੀ ਟੈਕਸ ਤੇ ਬੈਠਾ, ਟੋਲ ਤੇ ਬੈਠਾ, ਤੇ ਬ੍ਰਾਹਮਣ ਗਾਂ ਨੂੰ ਦਰਿਆ ਪਾਰ ਕਰਾ ਰਿਹਾ। ਖੱਤਰੀ ਰੋਕ ਕੇ ਕਹਿੰਦਾ ਪਹਿਲਾਂ ਗਾਂ ਦਾ ਟੈਕਸ ਦੇ, ਬ੍ਰਾਹਮਣ ਨੂੰ ਵੀ ਟੈਕਸ। ਇਸ ਝਗੜੇ ਦੇ ਵਿੱਚ ਹੀ ਖਲੋਤਿਆਂ ਗਾਂ ਨੇ ਗੋਬਰ ਕਰ ਦਿੱਤਾ ਗੋਹਾ, ਤੇ ਖੱਤਰੀ ਟੋਕਰੀ ਲਿਆ ਕੇ ਗੋਹੇ ਨੂੰ ਵਿੱਚ ਪਾ ਕੇ ਕਹਿੰਦਾ ਚੌਂਕਾ ਸਾਫ ਕਰਾਂਗਾ। ਬਾਬਾ ਜੀ ਕਹਿੰਦੇ ਨੇ ਜਿਹਨੂੰ ਜਿਹਦੇ ਗੋਹੇ ਨਾਲ ਚੌਂਕਾ ਸਾਫ ਕਰਨਾ ਉਹਨੇ ਤੋਂ ਤੂੰ ਟੈਕਸ ਲਾਈ ਬੈਠਾ ਹੈ, ਇਸ ਗੋਹੇ ਨੇ ਤੈਨੂੰ ਭਵ ਸਾਗਰ ਤੋਂ ਉਤਾਰ ਨਹੀਂ ਦੇਣਾ। ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਜਾਈ, ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਸ਼ਾ ਖਾਈ। ਜਿਹਨੂੰ ਮਲੇਸ਼ ਕਹਿੰਦਾ ਰੁਪਈਏ ਤੇ ਉਹਦੇ ਘਰ ਦੇ ਖਾਨਾ ਪਿਆ ਹੈ, ਧੋਤੀ ਵੀ ਖੈ ਟਿੱਕਾ ਵੀ ਖੈ ਧਾਨ ਮਲੇਸ਼ਾ ਖਾਈ। ਅੰਤਰ ਪੂਜਾ, ਅੰਦਰ ਪੂਜਾ ਕਰ ਰਿਹਾ, ਸੁਣਿਓ, ਅੰਤਰ ਗੁਲਾਮੀ ਕਰਕੇ ਬਾਹਰ ਨਹੀਂ ਪੂਜਾ ਕਰ ਸਕਦਾ। ਅੰਤਰ ਪੂਜਾ ਪੜ੍ਹੇ ਕਿਤੇਬਾਂ ਪਿਆਰਿਓ, ਬਾਹਰ ਜਾ ਕੇ ਹਾਕਮ ਦੇ ਸਾਹਮਣੇ ਕਹਿੰਦਾ ਵਾਹ ਵਾਹ ਕਿਤੇਬਾਂ ਦੀਆਂ ਸਿਫਤਾਂ ਕਰਦਾ। ਗੁਰੂ ਜੀ ਕਹਿੰਦੇ ਅੰਦਰ ਗੁਲਾਮਾਂ ਤੂੰ ਪੂਜਾ ਕਰਕੇ ਆਇਆ ਤੇ ਬਾਹਰ ਕਿਤੇਬਾਂ ਦੀਆਂ ਸਿਫਤਾਂ ਕਰਨੇ। ਫਿਰ ਮੇਰੀ ਬੇਨਤੀ ਸਮਝ ਗਿਆ ਨੇ ਜੀ, ਘਰ 'ਚ ਤੇ ਸਾਲਗ੍ਰਾਮ ਪੂਜ ਰਿਹਾ ਨਿੱਕੇ ਨਿੱਕੇ ਗੀਟੇ ਰੱਖ ਕੇ, ਤੇ ਹਾਕਮ ਦੇ ਸਾਹਮਣੇ ਜਾ ਕੇ ਕਿਤੇਬਾਂ ਦੀਆਂ ਸਿਫਤਾਂ ਕਰਦਾ, ਕਿਆ ਕੁਰਾਨ ਕਿਆ ਬਾਤ। ਮਹਾਰਾਜ ਕਹਿੰਦੇ ਅੰਤਰ ਪੂਜਾ ਪੜ੍ਹੇ ਕਿਤੇਬਾ ਸੰਯਮ ਤੁਰਕਾਂ ਭਾਈ, ਛੋਡੀ ਲੇ ਪਖੰਡਾ ਨਾਮ ਲਏ ਜਾਹੇ ਤਰੰਦਾ। ਮੈਂ ਆਪ ਨੂੰ ਬੇਨਤੀ ਕਰਾਂਗਾ, ਗੁਰੂ ਜੀ ਨੇ ਇੱਕ ਇੱਕ ਨੁਕਤੇ ਤੇ ਮਾਨਸਿਕ ਗੁਲਾਮੀ ਜਿਹੜੀ ਸੀ ਉਹਦਾ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਸਮਾਂ ਆਇਆ, ਬਾਬਰ ਚੜ੍ਹ ਕੇ ਆਇਆ ਹੈ। ਆਪ ਸਭ ਨੂੰ ਪਤਾ ਹੈ ਕਿ ਬਾਬਰ ਦੇ ਨਾਲ ਸੰਬੰਧਿਤ ਚਾਰ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਇਸ ਸੰਬੰਧੀ ਵਿਦਵਾਨਾਂ ਦੇ ਮਤਭੇਦ ਜ਼ਰੂਰ ਨੇ। ਇੱਕ ਤਾਂ ਭਾਈ ਲਾਲੋਵਾਲਾ ਤਾਂ ਸਪਸ਼ਟ ਹੈ, ਕੋਈ ਸ਼ਬਦਾਂ ਬਾਰੇ ਕਹਿੰਦੇ ਨੇ ਇਹ ਲਾਹੌਰ ਉਚਾਰਨ ਕੀਤਾ, ਕੋਈ ਹੋਰ ਥਾਂ ਦੱਸਦਾ, ਪਰ ਮੁੱਖ ਦੀ ਗੱਲ ਕੀ ਵੀ ਖਮਲੇ ਤਾਂ ਉਹਦੇ ਨਾਲ ਸੰਬੰਧਿਤ ਨੇ ਨਾ। ਥਾਂ ਕੋਈ ਵੀ ਹੋਵੇ, ਉੱਥੇ ਗੁਰੂ ਜੀ ਨੇ ਜਿਹੜੇ ਸ਼ਬਦ ਵਰਤੇ ਉਹ ਅਸੀਂ ਪੜ੍ਹਦੇ ਹਾਂ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਪਾਪ ਕੀ ਜੰਝ ਕਿਹਾ ਹੈ। ਦੂਸਰਾ ਬਚਨ ਉਹਨਾਂ ਦਾ ਅਸੀਂ ਪੜ੍ਹਦੇ ਹਾਂ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਇਹ ਹਜ਼ੂਰ ਨੇ ਸ਼ਬਦ ਸਾਰੇ ਬਾਣੀ ਚ ਵਰਤੇ। ਆਪ ਨੂੰ ਪਤਾ ਹੋਣਾ ਹੈ ਕਿ ਸੱਚ ਇਹ ਵੇ ਕਿ ਬਾਬਰ ਦੇ ਵਕਤ ਦੀ ਉਹਦੇ ਤੁਜ਼ਕੀ, ਜਿਹੜੀ ਬਾਬਰ ਦੀ ਜੀਵਨੀ ਉਹਦੀ ਗੱਲ ਵੱਖਰੀ। ਅਸਲ ਚ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਬਾਬਰ ਦੇ ਹਮਲੇ ਵਿੱਚ ਕਿਸੇ ਵੀ ਸਾਹਿਤਕਾਰ ਦਾ, ਕਿਸੇ ਵੀ ਕਵੀ ਦੀਆਂ ਚਾਰ ਸਤਰਾਂ ਨਹੀਂ ਮਿਲਣਗੀਆਂ ਜੋ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਝੰਜੋੜ ਦਿੱਤਾ। ਸਿਰਫ ਤੇ ਸਿਰਫ ਗੁਰੂ ਨਾਨਕ ਸਾਹਿਬ ਦੇ ਬੋਲ ਆਉਣਗੇ। ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਨੇ ਬਾਣੀ ਇੱਕ ਜਗ੍ਹਾ ਤੇ ਇਕੱਤਰ ਕੀਤੀ। ਗੁਰੂ ਅਰਜਨ ਦੇਵ ਦੀ ਸ਼ਹਾਦਤ ਹੋਈ। ਮੈਂ ਤਾਂ ਹੀ ਆਰੰਭ ਚ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਦੋਂ ਜਨਮ ਹੋਇਆ, ਜੋ ਅਸੀਂ 2021 ਕਹਿ ਰਹੇ ਹਾਂ, 1621 ਜਨਮ ਹੈ, ਤਾਂ ਹੀ 400 ਸਾਲ ਹੈ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਹੋਇਆ ਉਦੋਂ 15 ਸਾਲ ਹੋ ਚੁੱਕੇ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਆਗਮਨ ਹੁੰਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਦੀ ਸ਼ਹਾਦਤ ਸਿਰਫ ਤੇ ਸਿਰਫ ਨਰੋਲ ਸੱਚ ਇਹ ਵੇ ਸਿੱਖੀ ਦੇ ਲਈ ਸੀ। ਮੈਂ ਸਵੇਰੇ ਬੇਨਤੀ ਕੀਤੀ, ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠਦੇ ਆ, ਉਹਨਾਂ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ, ਚਾਰ ਜੰਗਾਂ ਲੜੀਆਂ। ਗੁਰੂ ਹਰਿਰਾਇ ਸਾਹਿਬ ਆਉਂਦੇ ਆ, 2200 ਘੋੜ ਸਵਾਰ ਸਾਡੀ ਇਤਿਹਾਸ ਕਹਿੰਦਾ, ਪਰ ਯੁੱਧ ਕੋਈ ਨਹੀਂ ਕਰਦੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਉਸ ਦਿਨ ਆਪਾਂ ਯਾਦ ਕੀਤਾ ਜਿੱਦਣ ਹਜ਼ੂਰ ਦਾ ਜੋਤੀ ਜੋਤ ਸਮਾਗਮ ਦਿਵਸ ਸੀ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ ਤੇ ਅਸੀਨ ਹੁੰਦੇ ਆ। ਜਿਹੜੀ ਮੈਂ ਆਪ ਨੂੰ ਆਪਾਂ ਬੇਨਤੀ ਕਰਨੀ ਹੈ, ਪਿਛੋਕੜ ਇਵੇਂ ਵੀ ਇਹ ਕੁਝ ਗੁਲਾਮੀ ਸੀ ਧਰਮ ਦੇ ਨਾਂ ਤੇ, ਜਿਸ ਕਾ ਰਾਜ ਤਿਸੀ ਕਾ ਸੁਪਨਾ ਪਿਆਰਿਓ, ਜਿਹਦਾ ਰਾਜ ਆਉਂਦਾ ਕੋਈ ਟਾਵਾਂ ਹੀ ਹੈ ਜਿਹੜਾ ਸਭ ਨੂੰ ਸਮ ਦ੍ਰਿਸ਼ਟੀ ਨਾਲ ਦੇਖੇ, ਨਹੀਂ ਤੇ ਰਾਜ ਭਾਗ ਵਾਲੇ ਧੱਕਾ ਕਰ ਹੀ ਜਾਂਦੇ ਆ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ ਤੇ ਮੈਂ ਆਪ ਨੂੰ ਉਸ ਦਿਨ ਕਿਹਾ ਸੀ 11 ਸਾਲ ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ ਤੇ ਅਸੀਨ ਰਹੇ ਆ, 1664 ਤੋਂ ਲੈ ਕੇ ਤੇ 1611 ਨਵੰਬਰ 1675 ਤੱਕ। ਜੇ ਮਕੀਨੇ ਨਾ ਗਿਣੀਏ 11 ਸਾਲ ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ ਤੇ ਅਸੀਨ ਰਹੇ। ਇਹਨਾਂ 11 ਸਾਲਾਂ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮਾਲਵਾ ਰਟਨ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਪੂਰਬ ਦੀ ਧਰਤੀ ਨੂੰ ਗਏ ਤੇ ਜਿਸ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਚਨਾ ਚ ਵੀ ਕੀਤਾ, ਮੁਰਪਿਤ ਪੂਰਬ ਕੀਸ ਪਿਆਨਾ, ਮੇਰੇ ਪਿਤਾ ਜੀ ਨੇ ਮਾਤਾ ਜੀ ਨੇ ਪੂਰਬ ਵੱਲ ਪਿਆਨਾ ਕੀਤਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਇਹਨਾਂ 11 ਸਾਲਾਂ ਦੇ ਵਿੱਚ ਜਿਹੜੇ ਅਸੀਂ ਪੜ੍ਹ ਰਹੇ ਸਾਂ 59 ਸ਼ਬਦ ਤੇ 57 ਸ਼ਲੋਕ ਜਿਹੜੇ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੇ ਨੇ, ਜਿਨ੍ਹਾਂ ਦੀ ਵਿਚਾਰ ਆਪਾਂ ਸ਼ੁਰੂ ਕੀਤੀ। ਮੈਨੂੰ ਗੁਰਮੁਖ ਪਿਆਰਿਆਂ ਕਿਹਾ ਵੀ ਭਾਈ ਨਰਿੰਦਰਪਾਲ ਸਿੰਘ, ਭਾਈ ਸੁਖਦੇਵ ਸਿੰਘ ਵੀ ਜਦੋਂ ਸ਼ੁਰੂਆਤ ਇੱਥੋਂ ਕੀਤੀ ਹੈ ਤੇ ਸਮਾਪਤੀ ਵੀ ਯਤਨ ਕਰਿਓ ਇੱਥੇ ਹੋਏ, ਤੇ ਮੈਂ ਕਿਹਾ ਵੀ ਜੇ ਤਾਂ ਇੱਥੇ ਵੇਖਾਂਗੇ ਕਿੱਥੇ ਕਿੱਥੇ ਰਿਕਾਰਡਿੰਗ ਹੋ ਸਕੇਗੀ, ਤੇ ਮੇਰੀ ਇੱਛਾ ਕਿ ਜਿੱਥੇ ਇਹ ਸੰਗਤ ਲਾਹਾ ਲੈਂਦੀ ਹੈ ਉੱਥੇ ਭਾਰਤ ਵਿੱਚ ਵੀ ਸੰਗਤ TV ਰਾਹੀਂ ਰਿਕਾਰਡਿੰਗ ਜਦੋਂ ਸੁਣਦੀ ਹੈ ਤੇ ਅਸੀਸ ਬਖਸ਼ਦੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਕੋਈ ਸ਼ਬਦ ਥੋੜੇ ਜਿਹੇ, ਇੱਕ ਤਾਂ ਉਸ ਦਿਨ ਕਿਹਾ ਸੀ ਮਨ ਨੂੰ ਬੜਾ ਸੰਬੋਧਨ ਕੀਤਾ, ਆਪਣੇ ਮਨ ਨੂੰ ਉੱਤਮ ਪੁਰਖ ਚ ਬਹੁਤ ਸੰਬੋਧਨ ਕੀਤਾ, ਹਾਲਾਂਕਿ ਕੋਈ ਸ਼ਬਦ ਐਸੇ ਨੇ ਜਿਨ੍ਹਾਂ ਦੀ ਅਰਥ ਕਰਦਿਆਂ ਅੰਦਰ ਕੰਬਦਾ। ਜਿਵੇਂ ਅਸੀਂ ਉਦਣ ਪੜਿਆ ਸਵਾਨ ਪੂਛ ਜੋ ਭਇਓ ਨਾ ਸੂਧੋ, ਇਹ ਅੱਗੇ ਆਉਣਾ, ਬਹੁਤ ਯਤਨ ਮੈਂ ਕੀਨੋ, ਕਿ ਕੁੱਤੇ ਦੀ ਪੂਛਲ ਜਿਵੇਂ ਸਿੱਧੀ ਨਹੀਂ ਹੁੰਦੀ, ਮੈਂ ਬੜੇ ਯਤਨ ਕੀਤੇ ਨਹੀਂ ਮੰਨਦਾ ਪਿਆ। ਜਦੋਂ ਉੱਤਮ ਪੁਰਖ ਚ ਕਹਿੰਦੇ ਨੇ ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਖੀਨੀ, ਪਰ ਉਹਨਾਂ ਨੇ ਤਾਂ ਰਾਮ ਭਗਤ ਤੋਂ ਬਿਨਾਂ ਇੱਕ ਦਿਨ ਵੀ ਵਿਅਰਥ ਨਹੀਂ ਜਾਣ ਦਿੱਤਾ। ਜਦੋਂ ਸ਼ਬਦ ਕਹਿੰਦੇ ਨੇ ਮਨ ਰੇ ਕਾਂ ਭਇਓ ਤੈ ਬੌਰਾ, ਐਨਸ ਔਦ ਘਟੈ ਨੀ ਜਾਣੈ ਭਇਓ ਲੋਭ ਸੰਗ ਖੌਰਾ, ਤੇਰੀ ਉਮਰ ਘੱਟ ਗਈ ਉਹ ਕੰਬਲਿਆ ਮਨਾ, ਲਾਲਚ ਨੇ ਤੈਨੂੰ ਖਲਕਿਆਂ ਕਰ ਦਿੱਤਾ ਹੈ, ਤੈਨੂੰ ਕਮਜ਼ੋਰ ਕਰ ਦਿੱਤਾ ਹੈ। ਜਦੋਂ ਇਹ ਸ਼ਬਦ ਕਹਿੰਦੇ ਆ ਜਾਗ ਲਿਖੋ ਰੇ ਮਨਾ ਜਾਗ ਲਿਖੋ, ਕਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਘ ਹੀ ਸੋ ਭੀ ਸੰਗ ਨਾ ਹੋਇਆ। ਉੱਤਮ ਪੁਰਖ ਚ ਕਹਿੰਦੇ ਮਨ ਕੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਈ। ਮੈਂ ਸਿਰਫ ਥੋੜੇ ਜਿਹੇ ਸ਼ਬਦ ਕਹਿ ਜਿਨ੍ਹਾਂ ਵਿੱਚ ਹਜ਼ੂਰ ਆਪਣੇ ਆਪ ਨੂੰ ਉੱਤਮ ਪੁਰਖ ਚ ਕਹਿੰਦੇ ਆ, ਪਰ ਉਹਨਾਂ ਚ ਇਹ ਔਗਣ ਹੈ ਨਹੀਂ। ਸਿੱਧੀ ਗੱਲ ਕਿ ਪਰ ਦਾਰਾ ਨਿੰਦਿਆ ਰਸ ਰਚਿਓ ਹੈ, ਭਇਓ ਲੋਭ ਸੰਗ ਹੋਰਾ ਹੈ, ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਮੈਂ ਇੱਕ ਬੇਨਤੀ ਸਟੋਕਟਨ ਕੀਤੀ ਜਿਹੜੀ ਕਰਨੀ ਆਪ ਨੂੰ, ਦੋ ਸ਼ਬਦ ਉਂਜ ਹੋਰ ਵੀ ਨੇ, ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਦੇ ਪੜ੍ਹਨ ਨੂੰ ਮਿਲੇ ਜਿਹਦੇ ਵਿੱਚ ਅਸਲ ਚ ਉਹ ਅਵਸਥਾ ਗੁਰੂ ਤੇਗ ਬਹਾਦਰ ਸਾਹਿਬ ਦੇ ਆਪਣੇ ਪਰਿਵਾਰ ਦੀ ਹੈ। ਇੱਕ ਸ਼ਬਦ ਸੋਲਟ ਰਾਗ ਦਾ, ਇੱਕ ਸ਼ਬਦ ਬਸੰਤ ਵਿੱਚ ਹੈ, ਬਸੰਤ ਰਾਗ ਵਿੱਚ। ਥੋੜਾ ਜਿਹਾ ਇਸ ਸ਼ਬਦ ਨੂੰ ਜ਼ਰੂਰ ਲੈਣਾ, ਸੋਲਠ ਮਹੱਲਾ ਨੌਵਾਂ, ਅਜੇ ਸ਼ਬਦ ਆਉਣਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰਪੈ ਨੀ ਜਾਂਕੈ ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਂਕੈ ਲੋਹ ਮੋਹ ਅਭਿਮਾਨਾ, ਹਰਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ। ਅੱਗੇ ਮਹਾਰਾਜ ਕਿਹਾ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਸੁਣਿਓ ਇਹ ਸ਼ਬਦ ਅਸੀਂ ਸਾਰੇ ਪੜ੍ਹਨੇ ਆ, ਮੈਂ ਸਿਰਫ ਇੱਕ ਪੱਖ ਬਾਣੀ ਦਾ ਲਿਆਉਣਾ, ਆਉਣਾ ਫਿਰ ਉੱਥੇ ਜਿੱਥੋਂ ਸ਼ੁਰੂਆਤ ਕੀਤੀ। ਤੇ ਉਸ ਦਿਨ ਮੈਂ ਕਿਹਾ ਸੀ ਵੀ ਇਹ ਸ਼ਬਦ ਦੀ ਅਸਾਂ ਬੜਿਆਂ ਨੇ ਕਥਾ ਕੀਤੀ, ਮੈਂ ਕਈ ਵਾਰੀ ਕੀਤੀ, ਕਈ ਗੁਰਮੁਖ ਪਿਆਰੇ ਵਿਦਵਾਨ ਕਥਾ ਕਰਦੇ ਆ, ਪਰ ਸੱਚ ਇਹ ਇਸ ਸ਼ਬਦ ਦੀ ਵਿਆਖਿਆ ਗੁਰੂ ਤੇਗ ਬਹਾਦਰ ਦੀਆਂ ਤਿੰਨ ਪੀੜ੍ਹੀਆਂ ਨੇ ਕੀਤੀ ਹੈ, ਪ੍ਰੈਕਟੀਕਲ ਕੀਤੀ ਹੈ, ਦੁਨੀਆਂ ਨੂੰ ਦੱਸਿਆ ਕਿ ਦੁੱਖ ਆਉਂਦਾ, ਦੁੱਖ ਨੂੰ ਦੁੱਖ ਕਿਵੇਂ ਨਹੀਂ ਸਵੀਕਾਰਨਾ। ਥੋੜਾ ਜਿਹਾ ਇਹਦੇ ਅੱਖਰੀ ਅਰਥ ਮੈਂ ਕਰਾਂਗਾ। ਤਿੰਨ ਪੀੜ੍ਹੀਆਂ ਮੈਂ ਤਾਂ ਕਿਹਾ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ, ਸਤਿਗੁਰੂ ਗੁਰੂ ਤੇਗ ਬਹਾਦਰ ਦੇ ਚਾਰੇ ਪੋਤੇ ਤੇ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦੇ। ਇਸ ਸ਼ਬਦ ਨੂੰ ਜੇ ਦੇਖੀਏ ਇਸ ਪਰਿਵਾਰ ਵਿੱਚੋਂ ਉਂਝ, ਆਪ ਜੀ ਦੇਖਿਓ, ਅੱਜ ਵੀ ਸਵੇਰੇ ਮੈਂ ਗੱਲ ਕੀਤੀ, ਦਾਦੇ ਤੇ ਪੋਤੇ ਦੀ ਦੋਨਾਂ ਦੀ ਰਚਨਾ ਵਿਚਾਰਧਾਰਕ ਤੌਰ ਤੇ ਬੜੀ ਸਮੇਲ ਹੈ ਇਹਦਾ, ਗੁਰੂ ਅਰਜਨ ਦੇਵ ਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ। ਅੱਜ ਵੀ ਅਸੀਂ ਕਹਿ ਰਹੇ ਸਾਂ ਕਿ ਦੇਖੋ, ਗੁਰੂ ਅਰਜਨ ਦੇਵ ਦਾਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਪੋਤੇ ਨੇ। ਗੁਰੂ ਅਰਜਨ ਦੇਵ ਨੂੰ ਜਹਾਂਗੀਰ ਦੇ ਹੁਕਮ ਨਾਲ ਸ਼ਹੀਦ ਕੀਤਾ ਗਿਆ ਤੇ ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੇ ਹੁਕਮ ਨਾਲ ਹੀ ਸ਼ਹੀਦ ਕੀਤਾ ਨਾ। ਜਹਾਂਗੀਰ ਦਾਦਾ ਹੈ ਤੇ ਔਰੰਗਜ਼ੇਬ ਪੋਤਾ ਹੈ। ਗੁਰੂ ਅਰਜਨ ਦੇਵ ਦਾਦੇ ਨੇ ਤੇ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਮਹਾਰਾਜ ਉਹ ਪੋਤਾ ਹੈ। ਜਿਹੜਾ ਹੁਣ ਮੈਂ ਸ਼ਬਦ ਪੜ੍ਹਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਤੇ ਜੇ ਇਸ ਸਾਰੇ ਸ਼ਬਦ ਨੂੰ ਗੁਰੂ ਅਰਜਨ ਦੇਵ ਦੇ ਇੱਕ ਪਦੇ ਚੋਂ ਵੇਖਣਾ ਹੋਵੇ ਤੇ ਮੈਂ ਕਹਿੰਦਾ ਹੁੰਦਾ ਆਹ ਪਦਾ, ਇਹ ਸ਼ਬਦ ਬਰਾਬਰ ਰੱਖ ਕੇ ਪੜ੍ਹੋ। ਦੁਸੁਰਤ ਦੀ ਅਵਸਥਾ ਦੋਨੇ ਦਾਦੇ ਪੋਤੇ ਦੀ ਇਹਨਾਂ ਸ਼ਬਦਾਂ ਵਿੱਚ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹੀਂ ਬਿਜੋਗ, ਤੈਸਾ ਸਵਰਨ ਤੈਸੀ ਉਸ ਮਾਟੀ। ਮਹਾਰਾਜ ਕਹਿੰਦੇ ਨੇ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਉ ਪਾਨੀ ਸੰਗ ਪਾਨੀ, ਇਸ ਨੂੰ ਬੇਨਤੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਕੋਲ ਕਿਹੜਾ ਦੁੱਖ ਨਹੀਂ ਆਇਆ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ। ਮੈਂ ਸਵੇਰੇ ਕਿਹਾ, ਗੁਰੂ ਅਰਜਨ ਦੇਵ ਦਾ ਵਿਰੋਧ ਸੱਕੇ ਭਰਾ ਨੇ ਕੀਤਾ। ਤੱਤੀ ਤਵੀ ਬਾਅਦ ਵਿੱਚ ਹੈ, ਪਹਿਲਾਂ ਆਪਣਿਆਂ ਨੇ ਸੋਲੀ ਖਾਂ ਨੂੰ ਚੜਾ ਕੇ ਲਿਆਂਦਾ ਗੁਰੂ ਅਰਜਨ ਦੇਵ ਨੂੰ ਖਤਮ ਕਰਨ ਲਈ। ਇਹ ਬਾਤ ਵੱਖਰੀ ਕਿ ਸੋਲੀ ਖਾਂ ਦੀ ਮੌਤ ਹੋ ਕੇ ਆ ਵਿੱਚ ਡਿੱਗ ਕੇ, ਪਰ ਲੈ ਕੇ ਤੇ ਆਇਆ ਨਾ ਹਜ਼ੂਰ, ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਆ ਗੁਰੂ ਅਰਜਨ ਦੇਵ ਜੀ, ਤੇ ਪਿਰਥੀ ਚੰਦ ਸੁਲੀ ਨੂੰ ਲੈ ਕੇ ਆਉਂਦਾ, ਤੇ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਹੈ ਕਿ ਸੁਲੀ ਤੇ ਨਾਰਾਇਣ ਰਾਕ, ਸੁਲੀ ਕਾ ਹਾਥ ਕਈ ਨਾ ਪਹੁੰਚੇ, ਸੁਲੀ ਹੋਏ ਮੂਆ ਨਾ ਪਾਕ। ਉਹ ਪ੍ਰਗਟ ਹੁੰਦੇ ਆ ਤੇ ਸੁਲੀ ਹੁੰਦਾ, ਇੱਧਰ ਗੁਰੂ ਤੇਗ ਬਹਾਦਰ ਪ੍ਰਗਟ ਹੁੰਦੇ ਆ ਤੇ ਸੱਕਾ ਭਤੀਜਾ ਗੁਰੂ ਤੇਗ ਬਹਾਦਰ ਤੇ ਗੋਲੀ ਚਲਵਾਉਂਦਾ ਹੈ, ਜਿਨ੍ਹਾਂ ਨੂੰ ਅਸੀਂ ਧੀਰਮਲ ਉਦਨ ਪੜ੍ਹਿਆ ਸੀ, ਧੀਰਮਲ ਜੀ ਸ਼ੀਏ ਮਸੰਦ ਨੂੰ ਕਹਿ ਕੇ ਗੋਲੀ ਚਲਵਾਉਂਦੇ ਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੇ ਇਸ ਸ਼ਬਦ ਵਿੱਚ, ਮੈਂ ਸੱਚ ਕਹਾਂ, ਜੋ ਕੁਛ ਕਿਹਾ ਉਹਨਾਂ ਦਾ ਅਸਲ ਚ ਇਹ ਆਪਣਾ ਆਪਾ ਹੈ ਸ਼ਬਦ ਦੇ ਅੰਦਰ। ਇੱਥੇ ਮਹਾਰਾਜ ਨੇ ਉੱਤਮ ਪੁਰਖ ਨਹੀਂ ਵਰਤਿਆ, ਯਾਦ ਰੱਖਿਓ, ਬਾਕੀ ਥਾਂ ਵਰਤਿਆ ਕਿ ਮਨ ਰੇ ਕਹਾਂ ਭਇਓ ਤੈ ਬੌਰਾ, ਮਨ ਰੇ ਕੌਣ ਕੁਮਾਰ ਤੈ ਲੀਨੀ, ਮੈਂ ਸ਼ਬਦ ਵਰਤਿਆ ਮਾਈ ਮਨ ਮੇਰੋ ਬਸ ਨਾਹੇ, ਇੱਥੇ ਨਹੀਂ ਕਿਹਾ ਮੈਂ, ਇੱਥੇ ਕਹਿੰਦਾ ਨਹੀਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਪਰ ਮੈਂ ਕਹਿੰਦਾ ਉਹ ਜੋ ਨਰ ਜਿਹੜਾ ਸ਼ਬਦ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸੁਰਤ ਹੈ। ਇੱਕ ਗੱਲ ਸਪਸ਼ਟ ਕਰ ਦਿੱਤੀ ਵੀ ਇਹ ਨਾ ਭੁੱਲਿਓ ਵੀ ਰੂਹਾਨੀਅਤ ਵਾਲੇ ਨੂੰ ਕਦੀ ਦੁੱਖ ਨਹੀਂ ਆਉਣਾ। ਗੁਰੂ ਸਾਹਿਬ ਕਹਿੰਦੇ ਜਿਹੜਾ ਸਾਡਾ ਪੰਥ ਹੈ, ਜਿਹੜਾ ਸਾਡਾ ਮਾਰਗ, ਯਾਦ ਰੱਖੋ ਜਿੰਨਾ ਅੱਗੇ ਵਧੋਗੇ ਦੁੱਖਾਂ ਦੇ ਪਹਾੜ ਆਉਣਗੇ, ਪਰ ਜਿਹੜੇ ਸ਼ਬਦ ਨਾਲ ਤੁਹਾਨੂੰ ਜੋੜਨ ਲੱਗੇ ਆ ਉਹ ਸ਼ਬਦ ਵਿੱਚ ਇੰਨੀ ਕੁ ਤਾਕਤ ਹੈ, ਤੁਸੀਂ ਦੁੱਖ ਨੂੰ ਦੁੱਖ ਨਹੀਂ ਮਹਿਸੂਸ ਕਰੋਗੇ, ਦੁੱਖ ਨੂੰ ਦਾਤ ਜਾਣ ਕੇ ਸਵੀਕਾਰ ਲਵੋਗੇ। ਦੁੱਖ ਆਇਆ ਪਰ ਦੁੱਖ ਨੂੰ ਦੁੱਖ ਨਾ ਮੰਨਣਾ। ਮੈਂ ਇਹਦੇ ਅਰਥ ਥੋੜੇ ਜਿਹੇ ਕਰ ਦੇਣਾ ਕਿ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਇਹ ਤਾਂ ਨਹੀਂ ਕਿਹਾ ਹਾਲਾਂ ਮੈਨੂੰ ਪਤਾ ਆਪਾਂ ਕਹਾਂਗੇ ਫਿਰ ਨਾਮ ਸਿਮਰਨ ਦਾ ਕੀ ਫਾਇਦਾ ਜੇ ਦੁੱਖ ਹੀ ਆਉਣੇ ਨੇ ਤਾਂ ਜੇ ਫਿਰ ਕੀ ਫਾਇਦਾ ਜੀ। ਹਾਂ ਗੁਰੂ ਦੁੱਖ ਕੱਟਦਾ ਕੋਈ ਸ਼ੱਕ ਨਹੀਂ, ਪਰ ਜਿਹਦੀ ਸੁਰਤ ਬਲਵਾਨ ਹੋਵੇ ਉਹਦੇ ਚੁਗਿਰਦੇ ਦੁੱਖ ਜਿੰਨਾ ਮਰਜ਼ੀ ਵਰਤੇ। ਭਾਈ ਵੀਰ ਸਿੰਘ ਨੇ ਰਾਣਾ ਸੂਰਤ ਸਿੰਘ ਚ ਲਿਖਿਆ ਸੀ, ਉਹ ਕਹਿੰਦੇ ਨੇ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਾਦੀ ਰੱਖਣਾ। ਸੁਰਤ ਦੀ ਅਡੋਲਤਾ ਹੀ ਚੜ੍ਹਦੀ ਕਲਾ ਹੈ। ਜੇ ਕੋਈ ਪੁੱਛੇ ਵੀ ਸਿੱਖਾਂ ਦੇ ਚੜ੍ਹਦੀ ਕਲਾ ਦੇ ਅਰਥ ਕੀ ਨੇ, ਬਸ ਆ ਸ਼ਬਦ ਦੀ ਵਿਆਖਿਆ ਕਰਕੇ ਸੁਣਾ ਦਿਓ, ਆ ਸਿੱਖਾਂ ਦੀ ਚੜ੍ਹਦੀ ਕਲਾ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਦੁੱਖ ਆਵੇ ਪਰ ਦੁੱਖ ਨੂੰ ਦੁੱਖ ਦੇ ਰੂਪ ਵਿੱਚ ਸਵੀਕਾਰ ਨਾ ਕਰੇ। ਤੇ ਮੇਰੇ ਮਨ ਚ ਆਇਆ ਵੀ ਇਹ ਕਿਵੇਂ ਹੋਵੇਗਾ, ਦੁੱਖ ਸੱਚੀ ਮੁੱਚੀ ਬੰਦੇ ਨੂੰ ਸ਼ਦਾਈ ਕਰ ਜਾਂਦਾ, ਬੰਦਾ ਕਮਲਾ ਹੋ ਜਾਂਦਾ, ਝੱਲਾ ਹੋ ਜਾਂਦਾ, ਇੱਥੋਂ ਤੱਕ ਇਹਨੂੰ ਕੁਛ ਵੀ ਚੰਗਾ ਨਹੀਂ ਲੱਗਦਾ। ਤੇ ਕਈ ਵਾਰੀ ਦੁੱਖ ਦੀ ਪੀੜਤ ਹੋਈ ਸੁਰਤ ਇਹ ਵੀ ਫੈਸਲਾ ਕਰਨ ਲੱਗ ਪੈਂਦੀ, ਇਸ ਢਾਂਚੇ ਦਾ ਰੱਖ ਕੇ ਕੀ ਕਰਨਾ ਜੇ ਮੇਰੀ ਜ਼ਿੰਦਗੀ ਚ ਸੁੱਖ ਨਹੀਂ ਤਾਂ। ਪਰ ਗੁਰੂ ਤੇਗ ਬਹਾਦਰ ਸਾਹਿਬ, ਦੁੱਖ ਆਵੇ ਤੇ ਦੁੱਖ ਨੂੰ ਦੁੱਖ ਦੇ ਰੂਪ ਚ ਨਾ ਮੰਨੀਏ, ਇਹ ਕਿਵੇਂ ਕਿਵੇਂ ਹੋਵੇਗਾ। ਉੱਥੇ ਫਿਰ ਗੁਰੂ ਸਾਹਿਬ ਸਾਨੂੰ ਸਮਤ ਦਿੰਦੇ ਆ ਬਾਣੀ ਚ, ਇਹ ਵੀ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਸਿਮਰਨ ਦਾ ਪੱਲਾ ਨਾ ਛੱਡੀਏ, ਨਾਮ ਦਾ ਪੱਲੂ ਨਾ ਛੱਡੀਏ ਕਦੀ ਵੀ। ਇਹ ਅਸਲ ਚ ਪਹਿਲੇ ਜਾਮੇ ਚ ਅਜ਼ੂਰ ਨੇ ਕਹਿ ਦਿੱਤਾ। ਮੈਂ ਕਈ ਵਾਰੀ ਉਦਾਹਰਨ ਦਿੰਦਾ, ਜ਼ਹਿਰ ਸੱਪ ਦਾ ਹੋਵੇ, ਸੰਖਿਆ ਹੋਵੇ, ਸਿੱਧਾ ਸੱਪ ਡੰਗ ਮਾਰੇ ਤੇ ਬੰਦਾ ਮਰ ਜਾਏਗਾ, ਜ਼ਹਿਰ ਅਸਰ ਕਰੇਗਾ ਨਾ, ਬਿਖ ਅਸਰ ਕਰੇਗਾ। ਸੰਖਿਆ ਜਿਹਨੂੰ ਮੋਹਰਾ ਕਹਿੰਦੇ ਆ ਨਾ, ਮੋਹਰਾ ਸਿੱਧਾ ਖਾ ਲਓ ਤਾਂ ਵੀ ਮਰੇਗਾ। ਪਰ ਗੁਰੂ ਸਾਹਿਬ ਕਹਿੰਦੇ ਨੇ ਇੱਕ ਤਰੀਕਾ ਹੈ, ਮੋਹਰਾ ਵੀ ਮੋਹਰਾ ਨਹੀਂ ਰਹਿੰਦਾ ਜੇ ਕਿਤੇ ਚੰਗਾ ਵੈਦ ਇਹਦੇ ਵਿੱਚ ਜੜੀਆਂ ਬੂਟੀਆਂ ਮਸਾਲੇ ਪਾ ਕੇ ਇਹਨੂੰ ਕੁਸ਼ਤਾ ਕਰ ਲਵੇ। ਜੇ ਮੋਹਰੇ ਵਿੱਚ ਜ਼ਹਿਰ ਦੇ ਵਿੱਚ ਸੱਚੀ ਇਹ ਮਸਾਲੇ ਪਾ ਕੇ ਉਹਨੂੰ ਚੰਗੀ ਤਰ੍ਹਾਂ ਉਸ ਨੂੰ ਭਸਮ ਕਰ ਲੈ ਜਾਂ ਉਸ ਮੋਹਰੇ ਨੂੰ ਮਾਰ ਲੈ, ਹਜ਼ੂਰ ਕਹਿੰਦੇ ਨੇ ਖੈ ਜ਼ਹਿਰ ਸਿੱਧਾ ਪਏਗਾ ਤੇ ਮਾਰੇਗਾ। ਵਿੱਚ ਜੇ ਵੈਦ ਜਾਂ ਹਕੀਮ ਆਪਣੇ ਕੋਲੋਂ ਜੜੀ ਬੂਟੀ ਮਸਾਲੇ ਪਾ ਦੇਗਾ, ਸੱਚ ਇਹ ਵੇ ਕਿ ਉਹ ਜ਼ਹਿਰ ਵੀ ਦਵਾਈ ਬਣੇਗਾ, ਇਹ ਦੁੱਖ ਜ਼ਹਿਰ ਬਣ ਕੇ ਆਏਗਾ, ਤੈਨੂੰ ਵਿਚਲਿਤ ਕਰੇਗਾ, ਤੈਨੂੰ ਸ਼ਦਾਈ ਕਰੇਗਾ, ਤੈਨੂੰ ਸੂਸਾਈਡ ਕਰਨ ਤੱਕ ਲੈ ਜਾਏਗਾ। ਜੇ ਨਾਮ ਦਾ ਮਸਾਲਾ ਪਾ ਦੇਗਾ ਤੇ ਦੁੱਖ ਵੀ ਦਵਾਈ ਬਣ ਜਾਏਗਾ। ਇਹ ਨਹੀਂ ਕਿਹਾ ਵੀ ਇਸ ਤਰ੍ਹਾਂ ਸਿੱਧਾ ਥੋੜਾ ਦੁੱਖ ਸਹਾਰਿਆ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਦੁੱਖ ਮੋਹਰਾ ਮਾਰਨ ਹਰ ਨਾਮ, ਦੁੱਖ ਜ਼ਹਿਰ ਹੈ ਇਹਦੇ ਵਿੱਚ ਨਾਮ ਦਾ ਮਸਾਲਾ ਪਾ, ਦੁੱਖ ਮੋਹਰਾ ਮਾਰਨ ਹਰ ਨਾਮ, ਸਿਤਾ ਸਿਲਾ ਸੰਤੋਖ, ਇਹਨੂੰ ਸੰਤੋਖ ਦੇ ਪੱਥਰ ਉੱਤੇ ਚੰਗੀ ਤਰ੍ਹਾਂ ਕੁੱਟ। ਇਹ ਸਾਰੇ ਦਵਾਈ ਬਣਾਉਣ ਦੇ ਤਰੀਕੇ ਨੇ, ਪਰ ਅਸੀਂ ਭਾਵ ਅਰਥ ਲੈਣਾ। ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਨ ਹੱਥ ਦਾਨ, ਨਿਤ ਨਿਤ ਲਿਓ ਨਾ ਛੀਜੈ ਦੇ, ਅੰਤ ਕਾਲ ਜਮ ਮਾਰੈ ਠੇ। ਇਸੇ ਨੂੰ ਕਿਹਾ ਦੁੱਖ ਦਾਰੂ, ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾ ਹੋਈ। ਮੈਂ ਸ਼ਾਇਦ ਉਸ ਦਿਨ ਇਹਦੇ ਅਰਥ ਨਹੀਂ ਸਾਂ ਕਰ ਸਕਿਆ, ਮੈਂ ਇਸ਼ਾਰਾ ਕਰ ਗਿਆ ਸਾਂ, ਸਮੇਂ ਦੇ ਲਿਹਾਜ਼ ਨਾਲ ਉਦਨ ਵਿੱਚ ਮੈਂ ਅਰਥ ਨਾ ਕਰ ਸਕਿਆ। ਇਹਦੇ ਅਰਥ ਜੋ ਜਿੰਨੀ ਕੁ ਸਮਝ ਪਈ, ਦੁੱਖ ਦਾਰੂ ਦੁੱਖ ਦਵਾਈ ਹੈ। ਸੱਚੀ ਵੇ ਦੁੱਖ ਬੰਦੇ ਨੂੰ ਬਹੁਤ ਕਮਾਜ ਵੀ ਕਿਹਾ ਕਿ ਜਿਸ ਬੰਦੇ ਤੇ ਦੁੱਖ ਨਹੀਂ ਉਹ ਦੂਜੇ ਦੀਆਂ ਅਥਰੂ ਨਹੀਂ ਸਮਝ ਸਕੇਗਾ। ਜਿਹੜਾ ਦਰਦ ਹੰਢਾ ਕੇ ਨਿਕਲਦਾ ਉਹਨੂੰ ਪੁੱਛੋ ਦਾ ਹਿਰਦਾ ਤਰਸ ਨਾਲ ਭਰਿਆ ਹੁੰਦਾ। ਦੁੱਖ ਦਾਰੂ ਹੈ ਤੇ ਸੁੱਖ ਬਿਮਾਰੀ ਹੈ। ਦੁੱਖ ਦਾਰੂ ਸੁੱਖ ਰੋਗ ਪਿਆ, ਸੁਣੇ ਦੁੱਖ ਆ ਗਿਆ ਤੇ ਇਹਦੇ ਵਿੱਚ ਨਾਮ ਦੀ ਦਵਾਈ ਪਾ, ਇਹ ਇਲਾਜ ਬਣੇਗਾ, ਸੁੱਖ ਤੇਰੇ ਵਾਸਤੇ ਰੋਗ ਬਣ ਜਾਏਗਾ। ਦੁੱਖ ਦਾਰੂ, ਦੁੱਖ ਆਇਆ ਤੇ ਦਵਾਈ ਮਿਲ ਗਈ ਜ਼ਿੰਦਗੀ ਦੀ, ਸਮਝ ਗਿਆ ਜੀ। ਦੁੱਖ ਦਾਰੂ ਦਵਾਈ ਮਿਲ ਗਈ, ਸੁੱਖ ਰੋਗ ਪਿਆ, ਜਦੋਂ ਸੁੱਖ ਆਇਆ ਤੇ ਬਿਮਾਰੀ ਆ ਗਈ, ਰੋਗ ਆ ਗਿਆ ਸੁੱਖ ਜਾਂ ਸੁੱਖ। ਹੁਣ ਫਿਰ ਇਹ ਅਰਥ ਫਿਰ ਸਮਝਿਓ, ਦੁੱਖ ਦਾਰੂ ਹੈ, ਸੁੱਖ ਰੋਗ ਹੈ, ਤੇ ਗੁਰੂ ਜੀ ਕਹਿੰਦੇ ਜਾਂ ਸੁੱਖ, ਜਿੱਥੇ ਸੁੱਖ ਆ ਗਿਆ। ਪਰ ਯਾਦ ਰੱਖਿਓ ਇਹ ਸੁੱਖ ਰੋਗ ਭਇਆ ਨਹੀਂ, ਇੱਥੇ ਸਿਰ ਵਰਤਿਆ ਜਾਂ ਸੁੱਖ, ਇਹਦਾ ਅਰਥ ਕਿ ਸੁੱਖ ਰੋਗ ਹੈ, ਦੁੱਖ ਦਾਰੂ ਹੈ, ਉਸ ਦੁੱਖ ਦੀ ਦਵਾਈ ਵਿੱਚੋਂ ਜਿਹੜਾ ਅਡੋਲਤਾ ਦਾ ਆਤਮਕ ਸੁੱਖ ਨਿਕਲੇਗਾ। ਯਾਦ ਰੱਖੀ ਉਸ ਸੁੱਖ ਆਉਣ ਤੋਂ ਬਾਅਦ ਦੁੱਖ ਤੇਰਾ ਕੁਝ ਵਿਗਾੜ ਹੀ ਨਹੀਂ ਸਕੇਗਾ। ਦੁੱਖ ਦਾਰੂ ਸੁੱਖ, ਮੇਰੀ ਬੇਨਤੀ ਸਮਝ ਗਏ ਨਾ ਜੀ, ਦੁੱਖ ਦਾਰੂ ਸੁੱਖ ਰੋਗ ਭਇਆ ਜਾਂ ਸੁੱਖ ਕਿਹੜਾ ਜਿਹੜਾ ਦੁੱਖ ਦਾਰੂ ਵਿੱਚੋਂ ਨਿਕਲਿਆ ਆਤਮਕ ਸੁੱਖ ਜਾਂ ਸੁੱਖ ਤਾਮ ਨਾ ਹੋਈ ਫਿਰ ਤੇਰੇ ਨੇੜੇ ਕਦੀ ਦੁੱਖ ਨਹੀਂ ਵਿਆਪੇਗਾ ਗੁਰੂ ਸਾਹਿਬ ਕਹਿੰਦੇ ਆ ਕਿ ਦੁੱਖ ਆਉਂਦਾ ਹੈ ਦੁੱਖ ਨੂੰ ਦੁੱਖ ਨਾ ਮੰਨੇ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਨਹੀਂ ਮੰਨਿਆ ਤੁਹਾਡੇ ਪੁੱਤਰ ਨੇ ਨਹੀਂ ਮੰਨਿਆ ਤੁਹਾਡੇ ਮਹਿਲ ਮਾਤਾ ਗੁਜਰੀ ਜੀ ਨੇ ਨਹੀਂ ਮੰਨਿਆ ਥੋੜਾ ਜਿਹਾ ਕਿਸਤਰੀ ਵੱਲ ਤੁਸੀਂ ਦੇਖੋ ਕਿ ਗੁਰੂ ਤੇਗ ਬਹਾਦਰ ਸਾਹਿਬ ਤੇ ਦੁੱਖ ਨਹੀਂ ਆਇਆ ਹਜ਼ੂਰ ਜਦੋਂ ਦਿੱਲੀ ਰਹੇ ਆ ਕੋਤਵਾਲੀ ਚ ਨੇ ਕੁਝ ਖਾਣ ਪੀਣ ਨੂੰ ਦਿੱਤਾ ਗਿਆ ਅਸੀਂ ਸਾਰੇ ਇਤਿਹਾਸ ਚ ਪੜ੍ਹਨੇ ਆ ਪਿੰਜਰੇ ਚ ਬੰਦ ਕੀਤਾ ਪਿੰਜਰੇ ਵਿੱਚ ਸੋਏ ਲੱਗੇ ਸਨ ਕੋਈ ਥੋੜੀ ਪੀੜਾ ਨਹੀਂ ਹੁੰਦੀ ਨਾ ਉੜ ਸਕਣਾ ਨਾ ਖਲੋ ਸਕਣਾ ਨਾ ਬਹਿ ਸਕਣਾ ਨਾ ਅੱਗੇ ਹੋ ਸਕਣਾ ਦੂਜੀ ਗੱਲ ਕੀ ਕਹਾਣੀ ਨਹੀਂ ਕੋਈ ਕਿ ਸਵੇਰੇ ਉਸ ਪਿੰਜਰੇ ਨੂੰ ਖਿੱਚ ਕੇ ਬਾਹਰ ਲਿਆਉਣਾ ਤੇ ਚੌਂਕ ਵਿੱਚ ਪਿੰਜਰਾ ਖੜਾ ਕਰਕੇ ਲੋਕਾਂ ਦੀ ਭੀੜ ਵੇਖਣ ਆ ਜਾਏ ਤੇ ਗੁਰੂ ਦੇ ਸਾਹਮਣੇ ਇੱਕ ਦੇ ਸਿਰ ਤੇ ਆਰਾ ਚਲਾ ਦੇਣਾ ਸੱਚ ਇਹ ਜੇ ਗੁਰਮੁਖੋ ਕਿਤੇ ਆਪਾਂ ਕਰਦ ਚ ਕੰਮ ਕਰਦੇ ਹਾਂ ਕਿਚਨ ਚ ਗਹਿਰੀ ਕਿਤੇ ਕਰਦ ਵੱਜੇ ਚਾਕੂ ਵੱਜੇ ਬਲੇਡ ਵੱਜੇ ਕਈ ਬੰਦੇ ਅੱਖਾਂ ਚ ਕਰ ਲੈਂਦੇ ਆ ਹਾਂ ਖੂਨ ਤੇ ਜਦੋਂ ਭਾਈ ਮਤੀ ਦਾਸ ਦਾ ਦੋਨੋਂ ਹਿੱਸੇ ਦੋ ਟੁਕੜੇ ਇੱਕ ਖੱਬੇ ਇੱਕ ਸੱਜੇ ਡਿੱਗਿਆ ਹੋਵੇਗਾ ਖੂਨ ਦੇ ਵਿੱਚੋਂ ਘਰਾਲ ਨਿਕਲੇ ਹੋਣਗੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਦੁੱਖ ਨੂੰ ਦੇਖਿਆ ਪਰ ਚੇਤੇ ਰੱਖਿਓ ਨਾ ਸਿੱਖ ਨੇ ਦੁੱਖ ਨੂੰ ਦੁੱਖ ਮੰਨਿਆ ਨਾ ਗੁਰੂ ਨੇ ਦੁੱਖ ਨੂੰ ਦੁੱਖ ਮੰਨਿਆ ਮੈਂ ਤਾਂ ਕਿਹਾ ਇਹ ਸ਼ਬਦ ਗੁਰੂ ਤੇਗ ਬਹਾਦਰ ਦੇ ਪਰਿਵਾਰ ਦੀ ਵਿਆਖਿਆ ਹੈ ਜਾਂ ਉਹਨਾਂ ਦੇ ਪਰਿਵਾਰ ਨੇ ਵਿਆਖਿਆ ਕੀਤੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਦੁੱਖ ਆਏ ਫਿਰ ਇੱਥੇ ਬਸ ਨਹੀਂ ਥੋੜੀ ਜਿਹੀ ਮੈਂ ਹੋਰ ਅਰਜ਼ ਕਰਦੇ ਹਾਂ ਮੈਂ ਇੱਕ ਵਾਰ ਕਿਹਾ ਸੀ ਮੇਰਾ ਤੁਹਾਡਾ ਤੇ ਨਹੀਂ ਮੇਰਾ ਮਨ ਇਹ ਤਿਆਰੀ ਚ ਹੈ ਅਗਲੇ ਮਹੀਨੇ ਸੁੱਖ ਮਿਲਣਾ ਅਗਲੇ ਮਹੀਨੇ ਆ ਅਗਲੇ ਮਹੀਨੇ ਆ ਪਰ ਇਸ ਭੈੜੇ ਵੈੜੇ ਮਨ ਨੂੰ ਪਤਾ ਹੀ ਨਹੀਂ ਅਗਲੇ ਸਾਲ ਤੇਰੇ ਵਾਸਤੇ ਦੁੱਖ ਬੜਾ ਵੱਡਾ ਆ ਰਿਹਾ ਹੈ ਸੁੱਖ ਦੀ ਤਿਆਰੀ ਹੈ ਕਿ ਜਦੋਂ ਮੇਰੇ ਕੋਲ ਸੁੱਖ ਆਵੇਗਾ ਮੈਂ ਆਹ ਕੁਝ ਕਰਾਂਗਾ ਪਰ ਗੁਰਮੁਖੋ ਦੁੱਖ ਦੀ ਕੋਈ ਤਿਆਰੀ ਨਹੀਂ ਜੇ ਦੁੱਖ ਆਵੇਗਾ ਫਿਰ ਗੁਰੂ ਨੂੰ ਕਿਵੇਂ ਮੁਹੱਬਤ ਕਰਾਂਗਾ ਸਾਰਿਆਂ ਦੀ ਬਾਤ ਨਹੀਂ ਮੈਂ ਕਰ ਰਿਹਾ ਹੁਣ ਦੇਖੋ ਉਹ ਜਿਹੜਾ ਦੁੱਖ ਆਇਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਦੁੱਖ ਕੋਈ ਘੱਟ ਹੁੰਦਾ ਮੈਂ ਇਮੋਸ਼ਨਲ ਕਰਨੀ ਨਹੀਂ ਕਹਿ ਰਿਹਾ ਮੈਂ ਸਿਰਫ਼ ਇਹ ਕਹਿ ਰਿਹਾ ਕਿ ਇਹ ਸ਼ਬਦ ਵਿੱਚ ਮਨ ਨੂੰ ਸੰਬੋਧਨ ਨਹੀਂ ਕੀਤਾ ਸਿਰਫ਼ ਇੱਕੋ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਜੋ ਕਿਹਾ ਪਰ ਢੁਕਦਾ ਉਹਨਾਂ ਤੇ ਪਿਆਰ ਆਪ ਜੀ ਦੇਖੋ ਆਨੰਦਪੁਰ ਸਾਹਿਬ ਹਜ਼ੂਰ ਰਹੇ ਆ ਛੇ ਪੋਹ ਦੀ ਰਾਤ ਨੂੰ ਆਨੰਦਗੜ੍ਹ ਦਾ ਕਿਲ੍ਹਾ ਹਜ਼ੂਰ ਛੱਡਦੇ ਆ ਅਸੀਂ ਕਈ ਵਾਰੀ ਬਚਿਆ ਹੁਣ ਥੋੜਾ ਤੁਸੀਂ ਧਿਆਨ ਦਿਓ ਜੀ ਕਿਉਂਕਿ ਉਹਨਾਂ ਰਾਹਾਂ ਤੇ ਤਕਰੀਬਨ ਹਰ ਸਾਲ ਮੈਂ ਜਾਣਾ ਛੇ ਪੋਹ ਦੀ ਰਾਤ ਨੂੰ ਪ੍ਰਸ਼ਾਦਾ ਪਾਣੀ ਛਕਿਆ ਸਾਰੀ ਰਾਤ ਚੱਲਦੇ ਰਹੇ ਸੱਤ ਪੋਹ ਸਰਸਾ ਪਾਰ ਕੀਤੀ ਅੰਮ੍ਰਿਤ ਵੇਲੇ ਦਾ ਦੀਵਾਨ ਸੱਤ ਪੋਹ ਸਾਰਾ ਦਿਨ ਚੱਲੇ ਕੋਟਲੇ ਨਿਹੰਗ ਖਾਂ ਜਿੱਥੇ ਭੱਠਾ ਸਾਹਿਬ ਜੀ ਉੱਥੇ ਰੁਕਦੇ ਆ ਉਹਦਾ ਪੁੱਤਰ ਆਲਮ ਖਾਂ ਸੱਤ ਪੋਹ ਨੂੰ ਹਜ਼ੂਰ ਨੂੰ ਚਮਕੌਰ ਵਾਲੇ ਪਾਸੇ ਛੱਡ ਕੇ ਆਉਂਦਾ ਡਰ ਕੇ ਨਹੀਂ ਹੁਣ ਦੇਖੋ ਛੇ ਪੋਹ ਦੀ ਰਾਤ ਸੱਤ ਪੋਹ ਦਾ ਸਾਰਾ ਦਿਨ ਚਮਕੌਰ ਦੀ ਗੜੀ ਚ ਹਜ਼ੂਰ ਪਹੁੰਚਦੇ ਆ ਸੱਤ ਪੋਹ ਦੀ ਸਾਰੀ ਰਾਤ ਕਿਤੇ ਨਹੀਂ ਵੇਖਿਆ ਵੀ ਫਲਾਣੇ ਬੰਦੇ ਨੇ ਆ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਦਿੱਤਾ ਹੋਵੇ ਅੱਠ ਪੋਹ ਦਾ ਦਿਨ ਚੜਿਆ ਭੁੱਖਣ ਭਾਣੇ ਮੈਂ ਤਾਂ ਸ਼ਬਦ ਵਰਤਿਆ ਗੁਰੂ ਗੋਬਿੰਦ ਸਿੰਘ ਖੁਦ ਕਹਿ ਰਿਹਾ ਕਿ ਗੁਰਸ਼ਨਾ ਚੇ ਕਾਰੇ ਕੁਨਦ ਚੇਹਲ ਨਰ ਕੇ ਦਾ ਲੱਖ ਬਰਾਇਦ ਬਰੋ ਬੇਖਬਰ ਜ਼ਫਰਨਾਮਾ ਗੁਰਸ਼ਨਾ ਚੇ ਕਾਰੇ ਕੁਨਦ ਚੇਹਲ ਨਰ 40 ਬੰਦੇ ਸਨ ਮੇਰੇ ਕੋਲ ਔਰੰਗਜ਼ੇਬ ਜਿਨ੍ਹਾਂ ਨੇ ਨਾ ਪਾਣੀ ਪੀਤਾ ਸੀ ਤੇ ਨਾ ਰੋਟੀ ਖਾਧੀ ਹੋਈ ਸੀ ਜੇ ਗੁਰੂ ਸਾਹਿਬ ਇਸ਼ਾਰਾ ਕਰ ਰਿਹਾ ਇਹਦਾ ਕੋਈ ਮਤਲਬ ਹੈ ਗੁਰਸ਼ਨਾ ਚੇ ਕਾਰੇ ਕੁਨਦ ਚੇਹਲ ਨਰ ਕੇ ਦਾ ਲੱਖ ਬਰਾਇਦ ਬਰੋ ਬੇਖਬਰ 10 ਲੱਖ ਮੁਲਖਈਆ 40 ਸਿੱਖ ਭੁੱਖੇ ਪਾਣੇ ਗੁਰਮੁਖੋ ਅੱਠ ਪੋਹ ਸਾਰਾ ਦਿਨ ਜੰਗ ਲੜਿਆ ਅੱਠ ਪੋਹ ਦੀ ਸਾਰੀ ਰਾਤ ਚੱਲਦੇ ਰਹੇ 9 ਪੋਹ ਨੂੰ ਜਾ ਕੇ 10 ਨੂੰ ਗੁਰਦੇਵ ਮਾਛੀ ਵਾੜੇ ਪਹੁੰਚਦੇ ਆ ਉੱਥੇ ਜਾ ਕੇ ਭਾਈ ਗੁਲਾਬਾ ਦੁੱਧ ਲੈ ਕੇ ਆਉਂਦਾ ਹੈ 6 ਪੋਹ ਦਾ ਤੁਰਿਆ ਗੁਰੂ ਰਾਤ ਦਾ ਤੇ 10 ਪੋਹ ਨੂੰ ਖਿਮਾ ਕਰਿਓ ਮਲਿਆਂ ਦੇ ਬੇਰ ਦਾ ਜ਼ਿਕਰ ਹੁੰਦਾ ਹੈ 10 ਪੋਹ ਨੂੰ 9 ਪੋਹ 10 ਪੋਹ ਨੂੰ ਕੋਈ ਸ਼ਕਨ ਨੂੰ ਮਿਲਦਾ ਪਿਆਰਿਓ ਦੁੱਖ ਆਇਆ ਪਰ ਸਤਿਗੁਰੂ ਨੇ ਉਸ ਦੁੱਖ ਵਿੱਚ ਆਪਣੀ ਸੁਰਤ ਨੂੰ ਦੁਖੀ ਹੋਣ ਹੀ ਨਹੀਂ ਦਿੱਤਾ। ਸਰੀਰ ਦੁਖੀ ਹੋਵੇਗਾ, ਮੇਰਾ ਵੀ ਹੋਣਾ, ਤੁਹਾਡਾ ਵੀ ਹੋਣਾ, ਪਰ ਇਹੀ ਕਾਰਨ ਕਿ ਸੁਰਤ ਨਾ ਦੁਖੀ ਹੋਵੇ। ਆਹ ਗੁਰੂ ਜੀ ਕਹਿ ਰਹੇ ਆ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ। ਹਜ਼ੂਰ ਮਾਛੀਵਾੜੇ ਦੇ ਜੰਗਲਾਂ ਚ ਜੰਡ ਸਾਹਿਬ, ਜੰਡ ਦੇ ਥੱਲੇ ਹਜ਼ੂਰ ਨੇ ਆਰਾਮ ਕੀਤਾ। ਹਜ਼ੂਰ ਦਾ ਜਿਹੜਾ ਕਵੀ ਹੈ ਸੈਨਾਪਤ, ਜਿਹੜੀ ਇਹ ਗੁਰੂ ਸ਼ੋਭਾ ਗ੍ਰੰਥ, ਜੇ ਕਿਸੇ ਨੂੰ ਟਾਈਮ ਲੱਗੇ ਜ਼ਰੂਰ ਪੜ੍ਹਿਓ। ਉਹਦੇ ਵਿੱਚ ਜਦੋਂ ਹਜ਼ੂਰ ਪਹੁੰਚਦੇ ਆ ਮਾਛੀਵਾੜੇ, ਉਹ ਰੱਬ ਦੀ ਵਿਸਤਾਰ ਕਰਨਾ, ਉਦਕਰਕ ਤੇ ਅਰਕਰਖਣ ਦੀ ਜਿਹੜੀ ਸ਼ਕਤੀ ਹੈ ਨਾ, ਵਿਸਤਾਰ ਕਰਨਾ, ਸਮੇਟ ਲੈਣਾ, ਉਹਨੂੰ ਗੁਰੂ ਗੋਬਿੰਦ ਸਿੰਘ ਤੇ ਟੁਕਾਉਂਦਾ। ਸੈਨਾਪਤ ਕਹਿੰਦਾ, ਨਿਰੰਕਾਰ ਅਪਾਰ ਗਤ ਬਹੁਵਿਦ ਕਰ ਵਿਸਤਾਰ, ਸਮੇਂ ਛਾੜ ਛਿਨ ਮੈਂ ਦਿਓ ਰਹੇ ਸੋ ਏਕੰਕਾਰ। ਇਹ ਦੋ ਸਤਰਾਂ ਉਹਦੀਆਂ ਮਾਛੀਵਾੜੇ ਦੇ ਪ੍ਰਸੰਗ ਨਾਲ ਸੰਬੰਧਿਤ ਨੇ। ਇੱਥੋਂ ਪ੍ਰਸੰਗ ਅਧਿਆਇ ਤੋਂ ਸ਼ੁਰੂ ਹੁੰਦਾ, ਨਿਰੰਕਾਰ ਅਪਾਰ ਗਤ ਬਹੁਵਿਦ ਕਰ ਵਿਸਤਾਰ। ਕਹਿੰਦਾ ਵੇਖੋ, ਉਹ ਗੁਰੂ ਸਾਹਿਬ ਨੂੰ ਕਹਿੰਦਾ, ਅਪਾਰ ਗਤ ਹੈ ਗੁਰੂ ਗੋਬਿੰਦ ਸਿੰਘ ਦੀ, ਬੜਾ ਵਿਸਤਾਰ ਕੀਤਾ, ਕਿਲੇ ਬਣਾਏ, ਨਗਾਰੇ ਵਜਾਏ, ਹੋਲੇ ਵਾਹਿਗੁਰੂ ਮਹੱਲੇ ਕੱਢੇ, ਖਾਲਸਾ ਸਾਜਿਆ, ਫੌਜਾਂ ਬਣਾਈਆਂ, ਹੀਰੇ ਮੋਤੀ ਕਲਗੀਆਂ ਸਜਾਈਆਂ। ਕਹਿੰਦਾ ਇੰਨਾ ਕੁਝ ਵਿਸਤਾਰ ਕੀਤਾ ਜਿਹੜਾ ਆਪ ਨੰਗੇ ਪੈਰੀ ਕਦੀ ਨਹੀਂ ਤੁਰਿਆ, ਜਿਹਦੇ ਪੁੱਤਰ ਕਦੀ ਬਾਹਰ ਠੰਡ ਚ ਨਹੀਂ ਤੁਰੇ। ਬਹੁਵਿਦ ਕਰ ਵਿਸਤਾਰ। ਕਹਿੰਦਾ ਅੱਜ ਵੇਖੋ, ਜੰਡ ਦੇ ਥੱਲੇ ਸਭ ਕੁਝ ਛੱਡ ਕੇ ਇਸ ਤਰ੍ਹਾਂ ਇਕੱਲਾ ਬੈਠਾ ਜਿਵੇਂ ਨਿਰੰਕਾਰ ਆਪਣੀ ਕਿਰਤ ਸਮੇਟ ਕੇ ਬੈਠਾ ਹੋਇਆ, ਉਹਨੂੰ ਕੋਈ ਅਫਸੋਸ ਹੈ ਹੀ ਨਹੀਂ। ਤਾਂ ਮੈਂ ਕਿਹਾ ਭਾਈ, ਚਲੋ ਜਦੋਂ ਇਹ ਸ਼ਬਦ ਕਿਤੇ ਜੇ ਫਰੀ ਮਾਊਂਟ ਅੱਗੇ ਆ ਗਿਆ, ਇਹ ਤਾਂ ਸ਼ਬਦ ਕਈ ਦਿਨ ਵਾਸਤੇ ਵਾਚਣ ਵਾਸਤੇ ਵੀ, ਇਹ ਸਿੱਖੀ ਦੀ ਸੁਰਤ ਹੈ ਸ਼ਬਦ। ਮਹਾਰਾਜ ਕਹਿੰਦੇ ਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਦੁੱਖ ਮਾਰਦਾ ਹੈ ਤੇ ਸੁੱਖ ਹੰਕਾਰੀ ਕਰ ਜਾਂਦਾ ਹੈ। ਸੁੱਖ ਸਨੇਹ, ਸੁੱਖ ਨਾਲ ਮੁਹੱਬਤ ਨਾ ਕਰੇ, ਇਹ ਮਤ ਸੋਚੇ। ਸਨੇਹ ਦਾ ਅਰਥ, ਸਨੇਹ ਸ਼ਬਦ ਵੱਖਰਾ ਨਹੀਂ ਕਰਨਾ, ਸੁੱਖ ਸਨੇਹ ਇਕੱਠਾ। ਜੇ ਮੇਰੇ ਕੋਲ ਅੱਜ ਸੁੱਖ ਆ ਗਿਆ, ਮੈਂ ਇਹ ਨਾ ਸੋਚਾਂ ਇਹ ਹੀ ਦਿਨ ਮੇਰੇ ਤੇ ਰਹਿਣੇ ਨੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ, ਉਹ ਹੀ ਮਹਾਂਪੁਰਖ ਜਿਹੜਾ ਸੁੱਖ ਨਾਲ ਖੇਤ ਨਾ ਕਰੇ, ਜਿਹੜਾ ਅੱਜ ਸੁੱਖ ਮਿਲਿਆ, ਹੋ ਸਕਦਾ ਅੰਤਲਾ ਸਮਾਂ ਕਿਸੇ ਝੌਂਪੜੀ ਵਿੱਚ ਅਖੀਰਲਾ ਸਾਹ ਨਿਕਲੇ। ਸੁੱਖ ਸਨੇਹ ਅਰ ਭੈ, ਜਿਹਨੂੰ ਡਰ ਕੋਈ ਨਹੀਂ, ਕਿਉਂਕਿ ਅਸੀਂ ਹਜ਼ੂਰ ਨੂੰ ਯਾਦ ਕਰ ਰਹੇ, ਜਿਹਨੂੰ ਕੋਈ ਡਰ ਨਹੀਂ। ਸੁੱਖ ਸਨੇਹ ਅਰ ਭੈ ਨਹੀਂ, ਜਾਂ ਕਹਿ ਕੰਚਨ ਮਾਟੀ ਮਾਨੇ, ਸੋਨੇ ਨੂੰ ਮਿੱਟੀ ਬਰਾਬਰ ਜਾਣੇ। ਵੈਸੇ ਇਹ ਰਾਮਕਿਸ਼ਨ ਪਰਮਹੰਸ, ਮੈਂ ਥੋੜਾ ਨਾਂ ਲੈਣ ਲੱਗਾ, ਮੈਨੂੰ ਬਖਸ਼ ਦਿਆ ਜੇ, ਕੈਲਕਟਾ ਵਿਵੇਕਾਨੰਦ ਜਿਨ੍ਹਾਂ ਤੇ ਘੁਰ ਰਹੇ ਨਰਿੰਦਰ, ਉਹ ਇਸ ਤਰ੍ਹਾਂ ਕਰਦੇ ਹੁੰਦੇ ਸਨ ਜੀ, ਇਹ ਰੇਤ ਚ ਭਰ ਕੇ ਨਾ ਮੁੱਠੀਆਂ ਲੈ ਕੇ ਇਸ ਤਰ੍ਹਾਂ ਅਭਿਆਸ ਕਰਨਾ, ਆ ਸੋਨਾ ਆ ਮਿੱਟੀ, ਜੇ ਸੋਨਾ ਜੇ ਮਾਟੀ, ਜੇ ਸੋਨਾ ਜੇ ਮਾਟੀ, ਇਸ ਗੱਲ ਨੂੰ ਪਕਾਉਣ ਦੇ ਲਈ ਕਿ ਮੇਰੀ ਸੁਰਤ ਚ ਪੱਕ ਜਾਏ ਵੀ ਸੋਨਾ ਮਿੱਟੀ ਇੱਕੋ ਜਿਹੀ ਹੈ। ਗੁਰੂ ਤੇਗ ਬਹਾਦਰ ਨੇ ਕਦੀ ਮੱਠੀਆਂ ਨਹੀਂ ਕੁੱਟੀਆਂ, ਸੋਨਾ ਜੇ ਮਾਟੀ ਜੇ ਸੋਨਾ, ਲੋੜ ਪੈਂਦੀ ਕਲਗੀ ਸੋਨੇ ਦੀ ਲਾਂਦਾ ਹੈ। ਤੇ ਪਿਆਰੇ, ਜੇ ਸਮਾਂ ਹੁੰਦਾ ਹੈ ਨਾ, ਉਹ ਕਲਗੀ ਵਾਲਾ ਸਿਰ ਚਾਂਦਨੀ ਚੌਂਕ ਵਿੱਚ ਆਪਣਾ ਆਪ ਵੀ ਕੁਰਬਾਨ ਕਰਦਾ ਹੈ। ਸੁੱਖ ਨਾਲ ਸਨੇਹ ਨਹੀਂ, ਪਕੜ ਨਾ ਰੱਖੇ ਵੀ ਮੇਰੇ ਕੋਲ ਰਹੇਗਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇਹ ਅਰ ਭੈ ਨਹੀਂ, ਜਾਂ ਕਹਿ ਡਰ ਨਹੀਂ, ਕੰਚਨ ਮਾਟੀ ਮਾਨੇ। ਅਗਲੀ ਉਹਦੀ ਅਵਸਥਾ ਕੀ? ਆ ਪਹਿਲੀ ਤੁਕ ਬਿਲਕੁਲ ਗੁਰੂ ਤੇਗ ਬਹਾਦਰ ਦਾ ਜੀਵਨ, ਨਹਿ ਨਿੰਦਿਆ ਨਹਿ ਉਸਤਤ, ਜਾਂ ਕਹਿ। ਹਮੇਸ਼ਾ ਉਸਤਤ ਬੰਦੇ ਲਾਲਚੀ ਕਰਦੇ ਹੁੰਦੇ ਆ, ਨਿੰਦਿਆ ਈਰਖਾਲੂ ਤੇ ਵਿਰੋਧੀ ਕਰਦੇ ਹੁੰਦੇ ਆ। ਸਾਰੀ ਦੁਨੀਆਂ ਚ ਕਿਤੇ ਦੇਖਿਓ ਇਹ ਦੋ ਚੀਜ਼ਾਂ, ਜਿਹੜੇ ਬੰਦੇ ਲਾਲਚੀ ਹੋਣਗੇ ਉਹ ਬਟਰਿੰਗ ਕਰਨਗੇ, ਫੋਨ ਲਾਣਾ ਥੋੜਾ ਟਾਈਮ ਲਾਣਾ ਥੋੜਾ ਜਿਹਾ, ਉਹ ਕਰਨਗੇ ਉਸਤਤ ਝੂਠੀ। ਤੇ ਦੂਜੇ ਬੰਦੇ ਜਿਹੜੇ ਵਿਰੋਧੀ ਹੋਣਗੇ, ਉਹ ਹਮੇਸ਼ਾ ਤਿਆਰੀ ਰੱਖਣਗੇ ਵੀ ਨਿੰਦਿਆ ਕਿਵੇਂ ਕਰਨੀ। ਮੈਂ ਕਿਹੜੀ ਸੋਚਣਾ, ਜਪਜੀ ਸਾਹਿਬ ਚ ਮਨ ਕਿਵੇਂ ਟਿਕਦਾ ਹੋਵੇਗਾ? ਅੰਦਰ ਤਾਂ ਖਿੰਡ ਹੀ ਰਹਿੰਦਾ। ਮਹਾਰਾਜ ਕਹਿੰਦੇ, ਨਹਿ ਨਿੰਦਿਆ ਨਾ ਉਸਤਤ, ਜਾ ਕੇ ਲੋਭ ਮੋਹ ਅਭਿਮਾਨਾ, ਲਾਲਚ ਤੇ ਹੰਕਾਰ ਤੋਂ ਉੱਪਰ ਉੱਠੇ। ਹਰਕ ਸੋਗ ਤੇ ਰਹੇ ਨਿਆਰੋ, ਹਰਕ ਤੇ ਸੋਗ, ਹਰਕ ਦਰ ਤੇ ਖੁਸ਼ੀ, ਖੁਸ਼ੀ ਤੇ ਗਮੀ ਵਿੱਚ ਸੁਰਤ ਨੂੰ ਨਿਆਰਿਆਂ ਰੱਖੇ। ਹਰਕ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ। ਮਾਨ ਜਿੱਦਣ ਇੱਜ਼ਤ ਮਿਲੇ, ਸਰੋਪੇ ਮਿਲੇ, ਤੇ ਹੰਕਾਰੀ ਹੋ ਕੇ ਨਾ ਕਹਿ ਮੈਂ ਦੇਖ ਲਾਂਗਾ ਸਭ ਨੂੰ, ਤੇ ਜਿੱਦਣ ਬੇਇੱਜ਼ਤੀ ਹੁੰਦੀ ਹੋਵੇ, ਅਪਮਾਨ ਹੁੰਦਾ ਹੋਵੇ, ਇੰਨੀ ਨਾ ਢੈਂਦੀ ਕਲਾ ਕਰ ਜਾ, ਇਸ ਤੋਂ ਬਾਅਦ ਮੈਂ ਗੁਰੂ ਕੋਲ ਨਹੀਂ ਆਉਣਾ, ਨਾ ਨਾ ਇਹ ਮਾਨ ਅਪਮਾਨਾ ਆਸਾ ਮਨਸਾ ਅੰਦਰ ਕੱਲ ਅਸੀਂ ਪਰਸੋਂ ਕੀਤਾ ਸੀ ਆਸਾ ਦਾ ਅਰਥ ਮਨਸਾ ਮਨ ਚ ਫੁਰਨਾ ਪੈਦਾ ਹੋਣਾ ਕਿਸੇ ਚੀਜ਼ ਦਾ ਆਸਾ ਦਾ ਅਰਥ ਉਹਦੀ ਪ੍ਰਾਪਤੀ ਦੀ ਆਸ ਰੱਖਣੀ ਆਸਾ ਮਨਸਾ ਸਗਲ ਤਿਆਗ ਜਗ ਤੇ ਰਹੇ ਨਿਰਾਸਾ ਨਿਰਾਸ਼ ਬੈਰਾਗ ਵਿੱਚ ਰਹੇ ਗੁਰੂ ਤੇਗ ਬਹਾਦਰ ਕਹਿੰਦੇ ਆ ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘੱਟ ਬ੍ਰਹਮ ਨਿਵਾਸਾ ਜਿਹਨੂੰ ਕਾਮ ਦੇ ਹੀ ਫੁਰਨਾ ਨਾ ਉੱਠਿਓ ਵਾਹਿਗੁਰੂ ਮੈਂ ਤਾਂ ਹੀ ਕਿਹਾ ਮਹਾਰਾਜ ਤੇਰੇ ਹੀ ਜੀਵਨ ਹੈ ਅਸੀਂ ਤੇ ਕਥਾ ਕਰਨ ਵਾਲੇ ਹਾਂ ਕਾਮ ਦੇ ਹੀ ਫੁਰਨਾ ਨਾ ਉੱਠੇ ਕ੍ਰੋਧ ਨੇੜੇ ਨਾ ਆਵੇ ਇੱਥੇ ਪਰਸੇ ਕਿਹਾ ਉਹਨੂੰ ਛੂਵੇ ਨਾ ਇਹਦਾ ਮਤਲਬ ਹੋ ਗਿਆ ਉਹਦੇ ਅੰਦਰ ਫੁਰਨਾ ਨਾ ਉੱਠੇ ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘੱਟ ਬ੍ਰਹਮ ਨਿਵਾਸਾ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਕਿਹਾ ਇੰਨਾ ਉੱਚਾ ਮਿਲ ਸਕਦਾ ਕਹਿੰਦੇ ਨੇ ਆਪਣੀਆਂ ਕਮਾਈਆਂ ਨਾਲ ਨਹੀਂ ਗੁਰਪ੍ਰਸਾਦ ਨਾਲ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਕਿਹੜੀ ਜੁਗਤ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਫਿਰ ਰਿਪੀਟ ਕਰ ਦਿੱਤਾ ਤੇ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਥੋੜਾ ਜਿਹਾ ਟਿਕਿਓ ਬਸ ਹੁਣ ਇੱਥੇ ਤੇ ਕਹਿ ਦਿੱਤਾ ਪਾਣੀ ਸੰਗ ਪਾਨੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹੀ ਜੀ ਸਾਨੂੰ ਹੋਰ ਸਰਲ ਸਮਝਾਓ ਵੀ ਜਿਹੜਾ ਆਪ ਜੀ ਕਹਿੰਦੇ ਹੋ ਦੁੱਖ ਸੁੱਖ ਮਹਾਰਾਜ ਕਹਿੰਦੇ ਜੇ ਸਰਲ ਸਮਝ ਨਹੀਂ ਨਾ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਜਿਹੜਾ ਦੁੱਖ ਵਿੱਚ ਦੁਖੀ ਨਹੀਂ ਸੁੱਖ ਵਿੱਚ ਅਹੰਕਾਰੀ ਨਹੀਂ ਉਹ ਇਨਸਾਨ ਨਹੀਂ ਉਹ ਭਗਵਾਨ ਹੈ ਆ ਸਲੋਕ ਹੈ ਸੁੱਖ ਦੁੱਖ ਜੈ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ ਇਹ ਸਾਰੇ ਦਾ ਸਾਰਾ ਸ਼ਬਦ ਅੱਗੇ ਤਿੰਨ ਸਲੋਕਾਂ ਚ ਆ ਜਾਣਾ ਇਹ ਤਿੰਨ ਸਲੋਕ ਪੜ੍ਹ ਲਈਏ ਅਰਥਾਂ ਦੀ ਲੋੜ ਨਹੀਂ ਇਹਦੀ ਹਜ਼ੂਰ ਕਹਿੰਦੇ ਨੇ ਆਹ ਤੈਨੂੰ ਦੱਸਾਂ ਉਹ ਕੌਣ ਹੈ ਸੁੱਖ ਦੁੱਖ ਜੈ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੇ ਜੈ ਕੰਚਨ ਲੋ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ ਵੋ ਮੁਕਤ ਹੈ ਹਰ ਇੱਕ ਸੋਗ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ ਤਿੰਨ ਕਹਿ ਦਿੱਤੇ ਹੁਣ ਮੇਰੇ ਵਰਗਾ ਵੀ ਕਥਾ ਕਰ ਤੋਂ ਕਹਿਣਾ ਗਿਆਨੀ ਜੀ ਨਹੀਂ ਪਿਆਰਿਓ ਇਹ ਤਾਂ ਅਸੀਂ ਸਿਰਫ ਲਿਖੇ ਕੋਈ ਸ਼ਬਦ ਤੁਹਾਡੇ ਨਾਲ ਸਾਂਝੇ ਕਰਨੇ ਆ ਗਿਆਨੀ ਗੁਰੂ ਤੇਗ ਬਹਾਦਰ ਮੁਤਾਬਕ ਉਸ ਅਵਸਥਾ ਦਾ ਨਾਂ ਹੈ ਜਿਹੜਾ ਇਸ ਸ਼ਬਦ ਅਨੁਸਾਰ ਜੀ ਰਿਹਾ ਹੈ ਫਿਰ ਸੁਣਿਓ ਆਪ ਇਸ ਲੋਕ ਲੜੀਵਾਰ ਪੜ੍ਹਿਓ ਕਿਤੇ ਪਹਿਲਾਂ ਸੁੱਖ ਦੁੱਖ ਫਿਰ ਉਸਤਤ ਨਿੰਦਾ ਫਿਰ ਹਰ ਇੱਕ ਸੋਗ ਅਗਲਾ ਸਲੋਕ ਆਏਗਾ ਪੈ ਕਾਹੂ ਕੋ ਦੇਤ ਨੇ ਪੈ ਮਨ ਤਾਨ ਇਹਦਾ ਮਤਲਬ ਇਹ ਨਹੀਂ ਕਿ ਇਹ ਸਲੋਕ ਹੀ ਇਕੱਲਾ ਉੱਤੇ ਜਿਹੜਾ ਦੱਸ ਕੇ ਆਇਆ ਉਸਤਤ ਨਿੰਦਾ ਹਰ ਇੱਕ ਸੋਗ ਜਿਹੜਾ ਇਹ ਹੈ ਜਿਹਦੀ ਇਹ ਅਵਸਥਾ ਪਿਆ ਪਿਆਰਿਓ ਵੋ ਗਿਆਨੀ ਹੈ ਉਹ ਬੰਦਾ ਨਾ ਕਿਸੇ ਦਾ ਭੈ ਮੰਨਦਾ ਨਾ ਭੈ ਦਿੰਦਾ ਹੈ ਪੈ ਕਾਹੂ ਕੋ ਦੇਤ ਨੇ ਪੈ ਮਾਨਤ ਆਨ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ ਥੋੜੀ ਜਿਹੀ ਇਹ ਸਮਾਪਤੀ ਤੇ ਗੁਰੂ ਤੇਗ ਬਹਾਦਰ ਮਰਜ ਕਿਹਾ ਆਰੰਭ ਚ ਕਿਹਾ ਵੀ ਤੁਸੀਂ ਕਹੋਗੇ ਟੋਪਿਕ ਮੈਂ ਬਦਲਿਆ ਨਹੀਂ ਜਿਹਦਾ ਰਾਜ ਆਉਂਦਾ ਉਹ ਧੱਕਾ ਕਰਦਾ ਹੈ ਤੇ ਕਦੀ ਵੀ ਯਾਦ ਰੱਖਿਓ ਮੈਂ ਪਿਛਲੇ ਵੀ ਕਿਹਾ ਜਿਹੜਾ ਬੰਦਾ ਨਫ਼ਰਤ ਦੀ ਰਾਜਨੀਤੀ ਕਰੇਗਾ ਉਹ ਕਿਸੇ ਵੀ ਸਮੁਦਾਇ ਵਿੱਚ ਹੋਵੇ ਸਮਝ ਉਸ ਬੰਦੇ ਦਾ ਅੰਤ ਆ ਗਿਆ ਕਿਸੇ ਵਿੱਚੋਂ ਅਸੀਂ ਉਹ ਪਾਤਰ ਨੇ ਕਿਹਾ ਸੀ ਜਿਸ ਤੇਗ ਦੇ ਘਾਟ ਗੁਰੂ ਉਤਰੇ ਉਸ ਤੇਗ ਤੋਂ ਖੂਨ ਸੁੱਕਦਾ ਨਹੀਂ ਭਾਵੇਂ ਤਿਲਕ ਲਗਾ ਕੇ ਆ ਜਾਵੇ ਭਾਵੇਂ ਦਸਤਾਰ ਸਜਾ ਕੇ ਆ ਜਾਵੇ ਔਰੰਗਜ਼ੇਬ ਸਾਥੋਂ ਲੁਕਦਾ ਨਹੀਂ ਧੱਕਾ ਤਾਂ ਕੋਈ ਵੀ ਜਿਹੜਾ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਾਹਦੇ ਲਈ ਹੋਈ ਮੈਂ ਅਰਜ਼ ਕੀਤੀ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਨਰੋਲ ਸਿੱਖੀ ਲਈ ਨੋਲ ਗ੍ਰੰਥ ਲਈ ਨਰੋਲ ਪੰਥ ਲਈ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਜਿਹੜੀ ਅੱਜ ਗੱਲ ਸਾਰੀਆਂ ਸੰਸਥਾਵਾਂ ਉੱਚੀ ਕਰਦੀਆਂ UNO ਵੀ ਕਰ ਰਿਹਾ ਮਨੁੱਖੀ ਹੱਕਾਂ ਦਾ ਰਖਵਾਲਾ ਕੇਵਲ ਆਵਾਜ਼ ਬੁਲੰਦ ਕਰਨ ਵਾਲਾ ਮਨੁੱਖੀ ਹੱਕਾਂ ਦਾ ਰਾਖਾ ਜੇ ਸ਼ਹੀਦ ਪਹਿਲਾ ਹੈ ਤੇ ਗੁਰੂ ਤੇਗ ਬਹਾਦਰ ਹੈ ਇਸ ਨੂੰ ਥੋੜਾ ਜਿਹਾ ਮੇਰੇ ਤੁਹਾਡੇ ਵਿਚਾਰਾਂ ਚ ਮਤ ਭੇਦ ਹੋ ਸਕਦਾ ਮੈਂ ਉਸ ਦਿਨ ਕਿਹਾ ਸੀ ਕਿਹੜਾ ਘਰ ਏ ਕਿਹੜਾ ਪਰਿਵਾਰ ਏ ਵਿਚਾਰਾਂ ਦਾ ਮਤ ਭੇਦ ਹੋਣਾ ਕੋਈ ਬੁਰੀ ਬਾਤ ਨਹੀਂ ਪਰ ਮਨ ਭੇਦ ਹੋ ਜਾਣਾ ਖਤਰਨਾਕ ਹੋ ਜਾਂਦਾ ਹੈ ਵਿਚਾਰ ਮਤ ਭੇਦ ਵਿਚਾਰਾਂ ਦਾ ਕੋਈ ਨਹੀਂ ਸੰਵਾਦ ਰਚਾਇਆ ਜਾ ਸਕਦਾ। ਜਿੱਥੇ ਮਨ ਭੇਦ ਆ ਜਾਏ, ਕਪਟ ਆ ਜਾਏ, ਉੱਥੇ ਬਚਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਸਰਦਾਰ ਕਪੂਰ ਸਿੰਘ ਹੋਣਾ ਨੇ, ਇਹ ਮੈਂ ਮੰਜੀ ਸਾਹਿਬ ਹੀ ਕਿਹਾ ਸੀ, ਇਹ ਲੈਕਚਰ ਜਾਂ ਇਹ ਗੱਲ ਰੇਡੀਓ ਤੇ ਕਹੀ ਸੀ, ਜਿਹੜੀ ਮੈਂ ਕੋਟ ਕਰ ਲੱਗਾ, ਕਿਉਂਕਿ ਜੇ ਉਹਨਾਂ ਦੀ ਤੇ ਉਹਨਾਂ ਦਾ ਨਾਮ ਮੈਂ ਜ਼ਰੂਰ ਲਾਂਗਾ, ਇਹ ਐਵੇਂ ਆਪਣੇ ਖਾਤੇ ਨਹੀਂ ਪਾਉਣਾ ਚਾਹੀਦਾ। ਉਹਨਾਂ ਨੇ ਕਿਹਾ ਸੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੀਆਂ ਤਿੰਨ ਗੱਲਾਂ। ਪਹਿਲੀ ਗੱਲ ਕਹੀ, ਉਹਨਾਂ ਦੀ ਸ਼ਹਾਦਤ ਧਰਮ ਦੀ ਆਜ਼ਾਦੀ ਲਈ ਹੋਈ ਹੈ। ਦੂਜੀ ਗੱਲ, ਉਹਨਾਂ ਦੀ ਸ਼ਹਾਦਤ ਧਰਮ ਦੀ ਰੱਖਿਆ ਲਈ ਹੋਈ। ਇਹ ਲਫ਼ਜ਼ ਦੋਨੋਂ ਨੇੜੇ ਨੇੜੇ ਦੇ ਨੇ, ਧਰਮ ਦੀ ਆਜ਼ਾਦੀ ਲਈ ਹੋਈ, ਧਰਮ ਦੀ ਰੱਖਿਆ ਲਈ ਹੋਈ। ਤੇ ਤੀਜੀ ਗੱਲ ਕਹਿੰਦਾ, ਗੁਰੂ ਤੇਗ ਬਹਾਦਰ ਦੀ ਸ਼ਹਾਦਤ ਆਤਮ ਪੁਰਖ ਦੀ ਗੌਰਵਤਾ ਨੂੰ ਕਾਇਮ ਰੱਖਣ ਵਾਸਤੇ ਹੋਈ ਹੈ। ਆ ਲਫ਼ਜ਼ ਆਤਮ ਪੁਰਖ ਦੀ ਗੌਰਵਤਾ, ਇਹ ਕਿਵੇਂ ਧਰਮ ਦੀ ਆਜ਼ਾਦੀ? ਉਹ ਕਹਿੰਦੇ ਸਨ ਕਿ ਹਜ਼ੂਰ ਤਿਲਕ ਜੰਜੂ ਨਹੀਂ ਪਾਉਂਦੇ ਸਨ, ਸਭ ਨੂੰ ਪਤਾ ਹੈ। ਗੁਰੂ ਨਾਨਕ ਨੇ ਤਿਲਕ ਜੰਜੂ ਦੀ ਵਿਆਖਿਆ ਬਦਲ ਕੇ ਰੱਖ ਦਿੱਤੀ, ਜੋ ਸਨਾਤਨ ਮਤ ਦੀ ਵਿਆਖਿਆ ਉਹ ਨਹੀਂ, ਚਿੰਨ ਉਹ ਨੇ, ਪਰ ਗੁਰੂ ਨਾਨਕ ਨੇ ਵਿਆਖਿਆ ਬਦਲ ਦਿੱਤੀ। ਉਹਨਾਂ ਕਿਹਾ ਚਾਰ ਚੀਜ਼ਾਂ ਜਿਹਦੇ ਕੋਲ ਕਹਿਣ, ਵੋਈ ਜਨੇਊ ਧਾਰੀ ਹੈ, ਬਾਕੀ ਤਾਂ ਧਾਗੇ ਪਾਈ ਫਿਰਦੇ ਆ। ਦਇਆ ਕਪਾਹ, ਦਇਆ, ਦੂਜਾ ਸੰਤੋਖ ਸੂਤ, ਤੀਜਾ ਜੱਤ, ਤੇ ਚੌਥਾ ਸੱਤ, ਜਿਹੜਾ ਸਾਰਾ ਬਚਨ ਪੜ੍ਹਨੇ। ਹਜ਼ੂਰ ਗੁਰੂ ਤੇਗ ਬਹਾਦਰ ਦੇ ਕੋਲ ਪੰਡਿਤ ਕਿਰਪਾ ਰਾਮ ਆਉਂਦੇ ਆ, ਸੱਚਮੁੱਚ ਤਿਲਕ ਤੇ ਜੰਜੂ ਨੂੰ ਖਤਰਾ ਹੈ। ਭੋਰਾ ਸਾਹਿਬ ਦੇ ਵਿੱਚ ਉਹ ਗੁਰਦੁਆਰਾ ਜਿੱਥੇ ਫਰਿਆਦ ਕੀਤੀ, ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਇਹਨਾਂ ਨੂੰ ਮਨਹੂਸ ਦੇਖ ਕੇ, ਜਾਂ ਇਉਂ ਸਮਝਾਂ ਵੀ ਇਹਨਾਂ ਦੇ ਚਿਹਰੇ ਲੱਥੇ ਹੋਏ ਦੇਖ ਕੇ, ਸਾਡਾ ਪੁਰਾਤਨ ਇਤਿਹਾਸ ਕਹਿੰਦਾ ਗੁਰੂ ਗੋਬਿੰਦ ਰਾਏ ਨੇ ਪੁੱਛਿਆ ਸੀ, ਪਿਤਾ ਜੀ ਇਹ ਕਿਉਂ ਇਹਨਾਂ ਦੇ ਚਿਹਰੇ ਜਿਹੜੇ ਨੇ ਮਾਯੂਸ ਨੇ? ਕਹਿਣ ਲੱਗੇ ਬੇਟਾ, ਇਹਨਾਂ ਦਾ ਧਰਮ ਖਤਰੇ, ਯਾਦ ਰੱਖਿਓ ਇਹਨਾਂ ਦਾ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਨੇ ਸ਼ਬਦ ਤਾਕਾ ਵਰਤਿਆ ਹੈ। ਤੁਸੀਂ ਸੱਜਣ ਬੈਠੇ ਹੋ, ਵਕਾਲਤ ਕਰਨ ਵਾਲੇ ਕਹੀ, ਤਿਲਕ ਜੰਜੂ ਰਾਖਾ ਪ੍ਰਭ, ਤਾਕਾ ਹੈ ਉਹਨਾਂ ਦਾ। ਇੱਥੇ ਜ਼ੂਰ ਕਹਿੰਦੇ ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਤੇ ਮੈਂ ਫਿਰ ਬੇਨਤੀ ਕੀਤੀ, ਸੰਪਰ ਦਾ ਰੂਪ, ਧਰਮ ਤਾਂ ਦੁਨੀਆਂ ਸਿਰ ਵਿਕੋ ਹੈ, ਸੱਚ ਨਾਮ, ਕਹਿੰਦੇ ਉਹ ਖਤਰੇ ਚ ਹੈ ਤਿਲਕ ਜੰਜੂ। ਤੇ ਇਹ ਪੁੱਛਿਆ, ਪਿਤਾ ਜੀ ਇਹ ਬਚ ਸਕਦਾ ਹੈ? ਕਹਿਣ ਲੱਗੇ ਬਿਲਕੁਲ ਬਚੇਗਾ। ਕਿਵੇਂ ਜੀ? ਕਹਿਣ ਲੱਗੇ ਜੇਕਰ ਕੋਈ ਮਹਾਂਪੁਰਖ ਸੱਚ ਏਵੇ, ਇਉਂ ਸ਼ਬਦ ਕਹਾਂ, ਕੋਈ ਜਾਗੀ ਵਾਲਾ, ਜਾਗੀ ਸੁਰਤ ਵਾਲਾ ਤੁਰ ਪਵੇਗਾ ਤਾਂ, ਸੁੱਤੇ ਤਾਂ ਲੋਕ ਹਜ਼ਾਰਾਂ ਹੀ ਰੋਜ਼ ਮਰਦੇ ਆ, ਜਿੱਦਣ ਜਾਗੀ ਹੋਈ ਸੁਰਤ ਦਾ ਸਿਰ ਲੈਂਦਾ ਹੈ ਨਾ, ਚੇਤੇ ਰੱਖਿਓ ਸਾਰੀ ਕੌਮ ਨੂੰ ਜਗਾ ਕੇ ਚਲਾ ਜਾਂਦਾ ਹੈ। ਇਹ ਥੋੜਾ ਕਿਹਾ ਵੀ ਸਾਰੇ ਸਿੱਖ ਚਲੇ ਜਾਣਗੇ। ਕਹਿਣ ਲੱਗੇ ਕੋਈ ਮਹਾਂਪੁਰਖ ਜਾਗੀ ਕੋਈ ਸੁਰਤ, ਅੰਦਰ ਦੇ ਬੰਧਨਾਂ ਤੋਂ ਮੁਕਤ, ਤੇ ਜਿਹੜਾ ਸ਼ਬਦ ਮੈਂ ਆਪ ਨੂੰ ਸੁਣਾਇਆ, ਇਉਂ ਕਹਿ ਲਓ ਇਹ ਹੀ ਕਿਹਾ ਹੋਵੇ, ਪੁੱਤਰ ਜਿਹੜਾ ਨਰ ਇਸ ਤਰ੍ਹਾਂ ਦਾ ਹੋਵੇ। ਤੇ ਅੱਗੋਂ ਪੁੱਤ ਨੇ ਕਿਹਾ, ਬਾਪੂ ਤੇਰੇ ਵਰਗਾ ਇੱਥੇ ਕੋਈ ਨਹੀਂ, ਸਿਰਫ ਤੂੰ ਹੀ ਹੈ, ਸਿਰਫ ਤੁਸੀਂ ਹੋ। ਮਹਾਰਾਜ ਗੁਰੂ ਤੇਗ ਬਹਾਦਰ ਜਾਂਦੇ ਆ, ਮੈਂ ਬੇਨਤੀ ਕਰਾਂਗਾ, ਉਹਨਾਂ ਦੀ ਸ਼ਹਾਦਤ ਧਰਮ ਦੀ ਸੁਤੰਤਰਤਾ ਹੈ। ਇਸੇ ਕਰਕੇ ਸਿੱਖਾਂ ਦੇ ਵਿੱਚ ਮੈਂ ਇਹਨੂੰ ਫਿਰਕਾ ਪਸੰਦ, ਅੱਜ ਵੀ ਤੁਸੀਂ ਦੇਖੋ, ਅੱਜ ਚਲੋ ਅਸੀਂ ਇੱਥੇ ਬੈਠੇ ਹਾਂ, ਪਹਿਲਾਂ ਮੈਂ ਦਿੱਲੀ ਗਏ ਜਦੋਂ ਇਹ ਪਹਿਲਾਂ ਸੀ, ਲੋਕਡਾਊਨ ਸੀ, ਉਦੋਂ ਵੀ ਦੇਖਿਆ ਲੋਕ ਘਰਾਂ ਚ ਦੁਬਕੇ ਬੈਠੇ ਆ, ਅਫਸਰ ਬੈਠੇ ਆ, ਸਾਰੇ ਬੈਠੇ ਆ, ਸਿੱਖ ਆਪਣੇ ਮੋਢਿਆਂ ਤੇ ਸਿਲੈਂਡਰ ਚੁੱਕੇ ਤੁਰੇ ਫਿਰਦੇ ਆ। ਇਹ ਕਹਿਣਾ ਪਿਆ ਕਿ ਇਹਨਾਂ ਗੁਰਦੁਆਰਿਆਂ ਨੂੰ 84 ਤੁਸੀਂ ਅੱਗ ਲਾਉਂਦੇ ਸੋ, ਅੱਜ ਉਹਨਾਂ ਗੁਰਦੁਆਰਿਆਂ ਵਿੱਚੋਂ ਤੁਹਾਨੂੰ ਸਵਾਸ ਮਿਲਦੇ ਪਏ ਆ। 84 ਚ ਹੋਇਆ ਭੋਪਾਲ ਗੈਸ ਕਾਂਡ ਹੋਇਆ ਸੀ ਨਾ, 84 ਚ ਹੋਇਆ ਸੀ, ਜਦੋਂ ਬੜੇ ਲੋਕ ਮਰੇ ਸਨ, ਗੈਸ ਲੀਕ ਹੋ ਗਈ ਸੀ। ਸੱਚ ਜੇ ਉਧਰ ਗੱਲ ਚ ਟਾਇਰ ਪਾਏ ਗਏ ਉਸੇ ਸਾਲ, ਤੇ ਸਿੱਖ ਉਸੇ ਸਾਲ ਉਸ ਨਾਲ ਗੈਸ ਪੀੜਤਾਂ ਵਾਸਤੇ ਲੰਗਰ ਲੈ ਕੇ ਚਲੇ ਗਏ। ਇੱਕ ਵਾਰ ਮੈਂ ਇੱਥੇ ਬੇਨਤੀ ਕੀਤੀ ਸੀ, ਇਹਨੂੰ ਮੈਂ ਇਹ ਨਹੀਂ ਕਿ ਮੋਸ਼ਨ ਕਰਨ ਲਈ, ਅੱਜ ਵੀ ਕਿਸਾਨ ਮੋਰਚਾ ਕਹਿ ਲਓ, ਅਸੀਂ ਸਾਰੇ ਰੋਜ਼ ਵੱਖ ਵੱਖ ਲੋਕ ਨੇ, ਪਰ ਅੰਦਰ ਖਾਤੇ ਲੜਦੀ ਸਿੱਖ ਸਪਿਰਟ ਪਈ ਹੈ। ਲੰਗਰ ਕੀ ਹੈ? ਘਬਰਾਓ ਨੂੰ, ਅਸੀਂ ਤੁਹਾਡੇ ਪਿੱਛੇ ਖਲੋਤੇ ਹਾਂ, ਦੇਖੋ ਚਾਰ ਚਾਰ ਬੰਦੇ ਪਿੰਡ ਦੇ ਸਾਰੇ ਡੰਗਰ ਸਾਂਭੀ ਬੈਠਿਆ, ਤੁਸੀਂ ਉੱਥੇ ਬੈਠੋ, ਅਸੀਂ ਪਿੱਛੋਂ ਤੁਹਾਡੇ ਡੰਗਰ ਸਾਂਭਾਂਗੇ, ਖੇਤ ਸਾਂਭਾਂਗੇ। ਇਹ ਸਪਿਰਿਟ ਕਿਹਦੀ ਹੈ? ਇਹ ਸਪਿਰਿਟ ਗੁਰੂ ਨਾਨਕ ਸਾਹਿਬ ਦੀ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੈ। ਫਿਰ ਮੇਰੀ ਅਰਜ਼, ਮੈਂ ਕਿਸੇ ਫਿਰਕੇ ਨੂੰ ਇਹ ਨਹੀਂ ਕਹਿ ਕੇ ਨੀਵਾਂ ਦਿਖਾਉਣ ਲਈ, ਕਿਉਂਕਿ ਸਿੱਖ ਦਾ ਹਿਰਦਾ ਹੀ ਇੰਨਾ ਕੋਮਲ ਹੈ, ਇਹ ਦੁਸ਼ਮਣ ਦਾ ਵੀ ਭਲਾ ਮੰਗਦਾ ਹੁੰਦਾ ਹੈ। ਅੱਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਾਂ ਯਾਦ ਕਰ ਰਹੇ ਹਾਂ। ਭਾਈ ਕਨ੍ਹਈਆ ਸਾਹਿਬ ਵੀ ਆਪ ਨੂੰ ਪਤਾ ਹੋਣਾ, ਭਾਵੇਂ ਉਹ ਘਟਨਾ ਗੁਰੂ ਗੋਬਿੰਦ ਸਿੰਘ ਵਾਪਰੀ, ਪਰ ਭਾਈ ਕਨ੍ਹਈਆ ਜੀ ਨੂੰ ਆਤਮ ਜਾਗਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਲਾਈ ਸੀ ਨਾ। ਭਾਈ ਨਨਵਾਂ ਹੋਏ ਨੇਕ, ਉਹਨਾਂ ਤੋਂ ਬਾਣੀ ਸੁਣੀ, ਗੁਰੂ ਤੇਗ ਬਹਾਦਰ ਦੇ ਸ਼ਬਦ ਹੀ ਸੁਣਿਆ ਭਾਈ ਕਨ੍ਹਈਆ ਜੀ ਨੇ। ਹਾਲਾਂਕਿ ਬਚਪਨ ਵਿੱਚ ਉਹਨਾਂ ਦਾ ਸੁਭਾਅ ਸੀ ਜੇਬ ਵਿੱਚ ਕੌਡੀਆਂ ਪਾਣੀਆਂ, ਪੈਸੇ ਪਾਣੇ, ਲੋੜਵੰਦਾਂ ਨੂੰ ਵੰਡ ਆਉਣਾ, ਤੇ ਮਾਂ ਨੇ ਇੱਕ ਦਿਨ ਇੱਥੋਂ ਤੱਕ ਜਿਹੜਾ ਲੋੜਵੰਦ ਹੁੰਦਾ ਸੀ ਉਹਦਾ ਭਾਰ ਚੁੱਕ ਲੈਣਾ, ਬੁਚਕਾ ਗੰਢ ਚੁੱਕ ਲੈਣੀ, ਗੱਠ ਪੰਡ ਚੁੱਕ ਲੈਣੀ, ਤੇ ਮਾਂ ਨੇ ਇੱਕ ਦਿਨ ਇਹੀ ਕਿਹਾ ਸੀ ਵੀ ਕਨ੍ਹਈਆ ਹੁਣ ਲੋਕੀ ਵੀ ਗੱਲਾਂ ਕਰ ਲੱਗ ਪਿਆ, ਤੂੰ ਬੇਗਾਰੀਆਂ ਦੇ ਭਾਂਡੇ ਆਪਣਾ ਚੁੱਕਣਾ ਪੰਡਾਂ। ਉਹਨਾਂ ਨੇ ਸਾਰੀ ਗੱਲ ਸੁਣ ਕੇ ਮਾਂ ਜਦੋਂ ਕਲਪ ਕੇ ਹਟ ਗਈ, ਕਹਿੰਦੇ ਨੇ ਮਾਂ ਜਦੋਂ ਮੇਰੇ ਬਾਰੇ ਕੋਈ ਗੱਲ ਕਰੇ ਨਾ ਤੇਰੇ ਨਾਲ, ਤੂੰ ਇੱਕੋ ਗੱਲ ਮੁਕਾ ਦਿਆ ਕਰ, ਮੇਰੇ ਘਰ ਇੱਕ ਕੰਬਲਾ ਜੰਮਿਆ ਹੋਇਆ। ਇਹ ਸੰਤ ਰਤਨ ਮਾਂ ਚ ਲਿਖਿਆ, ਮਾਂ ਤੂੰ ਗੱਲ ਖੜਾ ਛਡਾ, ਮੇਰੇ ਘਰ ਕੰਬਲਾ ਜੰਮਿਆ। ਕੀ ਪਤਾ ਸੀ ਇਸ ਕੰਬਲੇ ਦੇ ਅੰਦਰ ਕਿੰਨੀ ਨਿਰਵੈਰਤਾ ਤੇ ਨਿਰਭੈਤਾ ਤੇ ਨਿਰਮਲਤਾ ਹੈ। ਇਹ ਫਿਰ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਬਾਣੀ ਸੁਣ ਕੇ। ਇਤਿਹਾਸ ਕਹਿੰਦਾ ਮਹਾਰਾਜ ਪਾਣੀ ਮਗਾਣ ਗੁਰੂ ਤੇਗ ਬਹਾਦਰ ਚਰਨਾਂ ਉੱਤੇ ਡੋਲਣਾ ਕਹਿਣ ਲਿਆ, ਦੋ ਤਿੰਨ ਮਹੀਨੇ ਕਹਿੰਦੇ ਆ ਪਾਣੀ ਲਿਆਏ ਗਏ, ਅੱਕੀ ਕੋਈ ਨੀ, ਥੱਕੀ ਕੋਈ ਨੀ। ਸੁਣਿਓ ਜਦੋਂ ਪਾਣੀ ਪਾਉਂਦੇ ਨੇ ਮਹਾਰਾਜ ਨੇ ਖੁਸ਼ੀ ਬਖਸ਼ੀ। ਸੰਤ ਰਤਨ ਮਾਲ ਇਹਨਾਂ ਦਾ ਗ੍ਰੰਥ ਸੇਵਾ ਪੰਥੀਆਂ ਦਾ, ਕਹਿੰਦੇ ਨੇ ਹਜ਼ੂਰ ਨੂੰ ਮੱਥਾ ਟੇਕਿਆ, ਗੁਰੂ ਤੇਗ ਬਹਾਦਰ ਨੇ ਸਿਰ ਤੇ ਹੱਥ ਰੱਖਿਆ, ਉਹ ਦੇਖਦਾ ਸਰੀਰ ਮੇਂ ਅਸ਼ਰੀਰੀ ਹੁਆ। ਇਹ ਲਫ਼ਜ਼ ਬੜਾ ਗਹਿਰਾ, ਸਰੀਰ ਮੇਂ ਅਸ਼ਰੀਰੀ ਹੁਆ। ਇਸ ਢਾਂਚੇ ਵਿੱਚੋਂ ਨੂੰ ਉਹ ਦੱਸ ਪਿਆ ਜਿਹੜਾ ਢਾਂਚੇ ਵਿੱਚ ਬੰਦ ਨਹੀਂ ਹੁੰਦਾ, ਅਸ਼ਰੀਰੀ ਹੁਆ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਦਾਤ ਹੈ, ਧਰਮ ਦੀ ਆਜ਼ਾਦੀ। ਮੇਰੇ ਤੁਹਾਡੇ ਖਿਆਲ ਨਹੀਂ ਮਿਲਦੇ, ਪਰ ਮੈਨੂੰ ਕੋਈ ਹੱਕ ਨਹੀਂ। ਤੇ ਜਿਹੜਾ ਅੱਜ ਸਾਰੇ ਧਰਤੀ ਤੇ ਹੋ ਰਿਹਾ ਸਾਡਾ, ਉੱਥੇ ਜਿਹੜਾ ਏਰੀਆ ਬਾਰਡਰ ਵਾਲਾ, ਉੱਥੇ ਪੈਸੇ ਦੇ ਦੇ ਕੇ ਧਰਮ ਤਬਦੀਲ ਕਰ ਦਿਓ ਜੀ। ਮੈਂ ਇਹ ਵੀ ਗੱਲ ਕਹੀ ਸੀ, ਉਹ ਲੋਕੋ ਇੱਥੇ ਤਾਂ ਅੰਮ੍ਰਿਤ ਛਕਾਉਣ ਲੱਗਿਆਂ ਵੀ ਪੰਜ ਪਿਆਰੇ ਕਹਿੰਦੇ ਆ, ਤੇਰੀ ਅਰਦਾਸ ਅੰਮ੍ਰਿਤ ਸੰਚਾਰ ਤਾਂ ਸ਼ੁਰੂ ਕਰਾਂਗੇ ਜੇ ਧੱਕੇ ਨਾਲ, ਲਾਲਚ ਨਾਲ, ਜ਼ੋਰ ਨਾਲ ਕਿਸੇ ਨੇ ਤੈਨੂੰ ਅੰਮ੍ਰਿਤ ਛਕਾਉਣ ਲਈ ਭੇਜਿਆ, ਤੂੰ ਵਾਪਸ ਚਲਾ ਜਾ, ਇੱਥੇ ਲਾਲਚ ਨਾਲ ਅੰਮ੍ਰਿਤ ਨਹੀਂ ਮਿਲਦਾ ਹੁੰਦਾ। ਇਹ ਪੰਜ ਸਿੰਘ ਸਾਹਿਬ ਲੱਗਦੇ ਨੇ ਜਿਹਨੂੰ ਪਤਾ, ਇਸ ਤਰ੍ਹਾਂ ਹੀ ਕਹਿੰਦੇ ਆ ਨਾ, ਕਹਿੰਦੇ ਆ ਵੀ ਜਿਹਨੂੰ ਨਹੀਂ ਚੰਗਾ ਲੱਗਦਾ ਉਹ ਬਾਹਰ ਜਾਏ, ਕਿਉਂਕਿ ਸਿੱਖੀ ਚਾਹ ਦਾ ਨਾਂ ਹੈ ਸਿੱਖੀ ਲਾਲਚ ਤੇ ਮਜਬੂਰੀ ਦਾ ਨਾਮ ਨਹੀਂ, ਧਰਮ ਦੀ ਆਜ਼ਾਦੀ। ਤੇ ਦੂਜਾ ਸ਼ਬਦ ਉਹਨਾਂ ਵਰਤਿਆ ਸੀ ਧਰਮ ਦੀ ਰੱਖਿਆ, ਵੀ ਧਰਮ ਦੀ ਰੱਖਿਆ ਕੀ, ਤਿਲਕ ਜੰਝੂ ਰਾਖਾ ਕਿਹਾ, ਧਰਮ ਦੀ ਰੱਖਿਆ, ਧਰਮ ਸ਼ਬਦ ਦੀ ਰੱਖਿਆ। ਮੈਂ ਫਿਰ ਬੇਨਤੀ ਕਰਾਂਗਾ, ਧਰਮ ਮੈਂ ਵੀ ਕਹਿੰਦਾ ਧਰਮੀ, ਅਸੀਂ ਧਰਮੀ। ਸੱਚ ਇਹਵੇ ਕਿ ਔਰੰਗਜ਼ੇਬ ਇੱਕੋ ਵੱਡੇ ਸਾਰਿਆਂ ਨੂੰ ਮਾਰੀ ਜਾ ਰਿਹਾ ਸੀ, ਕੋਈ ਨਹੀਂ ਖਲੋਤਾ। ਚੇਤੇ ਰੱਖੋ ਇੱਕ ਗੁਰੂ ਤੇਗ ਬਹਾਦਰ ਧਰਮੀ ਜਿਹਨੇ ਸਿਰ ਦੇ ਕੇ ਕਿਹਾ, ਉਹ ਯਾਦ ਰੱਖੀ ਮੈਂ ਧਰਮ ਸ਼ਬਦ ਦੀ ਰੱਖਿਆ ਕਰਨ ਆਇਆ। ਧਰਮ ਹੁੰਦਾ ਹੈ ਤੇ ਜਦੋਂ ਧਰਮੀ ਖਲੋ ਜਾਂਦਾ ਤੇ ਤਵਾਰੀਖ ਪਲਟ ਜਾਂਦੀ ਹੈ। ਧਰਮ ਦੀ ਰੱਖਿਆ, ਧਰਮ ਦੀ ਸਵਤੰਤਰਤਾ, ਧਰਮ ਦੀ ਰੱਖਿਆ। ਤੀਸਰਾ ਸ਼ਬਦ ਉਹਨਾਂ ਨੇ ਕਿਹਾ ਸੀ ਆਤਮ ਪੁਰਖ ਦੀ ਗੌਰਵਤਾ, ਜਿਹੜਾ ਅਸੀਂ ਪੜ੍ਹਦੇ ਹਾਂ ਤਿਲਕ ਜੰਯੂ ਰਾਖਾ ਪ੍ਰਭਤਾ ਕਾ ਕੀਨੋ ਬਡੋ ਕਲੂ ਮੈਂ ਸਾਕਾ ਸਾਧਨ ਖੇਤ, ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰਰ। ਉਹ ਕਹਿੰਦੇ ਸਿਰਰ, ਅਸੀਂ ਅਰਥ ਸਾਰੇ ਕਰਦੇ ਨੇ ਸਿਰੜ, ਉਹ ਕਹਿੰਦੇ ਸਨ ਅਰਬੀ ਦਾ ਸ਼ਬਦ ਦੇ ਸਿਰਰ, ਤੇ ਸਿਰ ਉਹ ਪਰਮ ਅਵਸਥਾ ਜਿੱਤੇ ਆਤਮ ਪਰਮਾਤਮ ਅਭੇਦ ਹੈ। ਗੁਰੂ ਤੇਗ ਬਹਾਦਰ ਨੇ ਆਪਣਾ ਸਿਰ ਦੇ ਦਿੱਤਾ ਪਰ ਆਤਮ ਪੁਰਖ ਦੀ ਗੌਰਵਤਾ ਨੂੰ ਚੌਂਕ ਵਿੱਚ ਰੁਲ ਨਹੀਂ ਦਿੱਤਾ। ਉਹ ਗੌਰਵਤਾ ਕੀ, ਮੈਨੂੰ ਕਰਾਮਾਤ ਦਿਖਾਓ। ਉਹ ਗੁਰਮੁਖੋ, ਜੇ ਧਰਮ ਕਮਾਉਣ ਵਾਲਾ ਬਾਦਸ਼ਾਹ ਦੇ ਕਹਿਣ ਤੇ ਆਪਣੇ ਅੰਦਰ ਦੇ ਭੇਦ ਖੋਲ ਜਾਏ, ਉਹ ਧਰਮੀ ਕਾਹਦਾ ਹੋਏ। ਗੁਰੂ ਤੇਗ ਬਹਾਦਰ ਨੇ ਉਸ ਗੌਰਵਤਾ ਨੂੰ ਕਾਇਮ ਕਰ ਦਿੱਤਾ ਕਿ ਰੱਬ ਦਾ ਬੰਦਾ ਆਪਣਾ ਸਿਰ ਦੇ ਗਿਆ ਪਰ ਆਪਣਾ ਭੇਦ ਨਹੀਂ ਦੇ ਕੇ ਗਿਆ। ਐਸੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ आप याद कर रहे हो आपने पिछले दिनों तो रोजाना गुरु तेग बहादुर साहब नूं याद किया ते मैं आप नूं बेनती फिर अज करांगा कि जे मैं कहना ते मैं यतन करना पांच सत मिनट पहला करके आवां कमरे च आप घुमावां घट्टो घट आज तो बाद ये बना लो भी 400 साल आया है मिनट सारे 10 के लगते होंगे आ चलंत हो गया श्लोक असी श्लोकों का पाठ गुरु तेग बहादुर का पूरा साल ही करना है क्योंकि महाराज की शताब्दी है ना तो सतगुरु गुरु तेग बहादुर साहब की प्रसन्नता मिलेगी सतगुरु गुरु नानक साहब महाराज कृपा करे आप समूह संगत नूं प्यारियो तुहानू सारिआं नूं आपसी प्यार बख्शे तुहाडे घरां च सुख वरताए मेरे तो दो हफ्ते बोलदिआं लफज तलफज बड़िया भुलां होईआं ने साध संगत कृपा करके बख्श दिया जे मैं सच्ची महाराज का देनदार हाँ जिवें कोई बटरिंग करा साढ़े पल्ले कुछ नहीं जिहड़ी संगत दो ढाई फुट साढ़े तो थले बहिंदी है आम जन समूह नहीं इन्हां विच गुरु वरतदा है ते जे संगत सिर ते हथ रखदा है फिर रब भी उहदे गुनाह बख्श देंदा है आप जी कृपा करिआ जे हर साल आप आने पिछला साल करोने करके नहीं आ सके अगों फिर सतगुरु जिमें प्रोग्राम बनेगा मैं इन्हां वीरां नूं बेनती कर देंगा समुचे स्टाफ का सन्मानयोग बाजवा साहब जी बजुर्ग साडे सारे कीर्तनीय साहबान सेवादार जिन्हें सब का धन्यवाद जी वाहिगुरु जी का खालसा वाहिगुरु जी।